ਫਲਤ ਪਲਤ ਸਵਾਰੈ ਸਿੱਖ ਕਾ ਫਲਤ ਪਲਤ ਸਵਾਰੈ ਫਲਤ ਪਲਤ ਨਾਨਕ ਸਤ ਗੁਰ ਸਿੱਖ ਕੋ ਜੀ ਨਾਲ ਸਮਾਰ ਜੀ ਨਾਲ ਸਮਾਰ ਬੋਲੋ ਹਲਤ ਪਲਤ ਸਵਾਰ ਸਿੱਖ ਕਾ ਪਲਤ ਸਵਾਰ ਹਲਤ ਪਲਤ ਸਵਾਰ ਸਿੱਖ ਕਾ ਹਲਤ ਪਲਤ ਸਵਾਰ ਸਤਿਗੁਰ ਸਿੱਖ ਕਾ ਸਤਿਗੁਰ ਸਿੱਖ ਕਾ ਸਤਿਗੁਰ ਹਲਤ ਪਲਤ ਸਵਾਰ ਸਿੱਖ ਕਾ ਹਲਤ ਪਲਤ ਸਵਾਰ ਹਲਤ ਪਲਤ ਸਵਾਰ ਸਿੱਖ ਕਾ ਹਲਤ ਪਲਤ ਸਵਾਰ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲੇ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੇਰੇ ਗੁਰਬਚਨੀ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਹਲਤ ਪਲਤ ਸਵਾਰੇ ਸਿੱਖ ਕਾ ਹਲਤ ਪਲਤ ਸਵਾਰੇ ਹਲਤ ਪਲਤ ਸਵਾਰ ਸਿੱਖ सतगुर सिख का हलित पलित सवार हलत पलित सवार ये लोग सुहिए पर लोग सोहेले नानक हर प्रभ आपे मेले सतगुर सिख का हलत पलत सवार दोवें थाम रखे गुर सूरे हलत पलत पार ब्रह्म सवार कारज होए सगले पूरे सतगुर सिख का हलत पलत सवार एथे उथे रखवाला एथे उथे रखवाला प्रभ सतगुर दीन दयाला सतगुर सिख का पलत पलत सवारे अचिंत कम करे प्रभु तिन के जिन हर का नाम प्यारा कम करे अचिंत कम करे प्रभु तिन के कम करे सुन प्रताप कबीर दा दूजा सिख होवा सैन नाई प्रेम भगत राती करे भलके राज द्वारे जाई आए संत प्रौने कीर्तन होवा रैन सवाई छड ना सके संत जन राज द्वार ना सेव कमाई सैन रूप हर जाए के आया राणे नोरे जाई कम करे अचिंत कम करे प्रभ तिन के कम करे सुख राजे हरिचंद घर नार सोतारा लोचन राणी साध संगत मिल गाव दे राती जाए सुने गुरबाणी पिछों राजा जागया अद्धी रात निखंड विहाणी राणी दिस न आवई मन विच वरत गई हैरानी होरत राती उठ के चलिया पिछे तरल जवानी राणी पहुंची संगती राजे खड़ी खड़ाओ निशानी आ साध संगत अरादिया साध संगत अरादिया जोड़ी जुड़ी खड़ाओ पुराणी कम करे राजे डिठा चलत ए खड़ाव है जोज विडानी साध संगत विटों कुर्बानी अचिंत कम करे प्रभ तिन के कम करे पाड़ पड़ोसन पूछ ले नामा का पहचान छवाई हो ਤੋ ਪੈ ਦੁਗਣੀ ਮਜ਼ੂਰੀ ਦਿਓ ਮੋਕ ਬੇਡੀ ਦਿਓ ਬਤਾਈ ਹੋ। ਨਾਮਦੇਵ ਤੇਰੀ ਛੱਪੜੀ ਕਿਹਨੇ ਪਾਤੀ ਹੈ, ਕਿਹੜਾ ਮਿਸਤਰੀ ਹੈ? ਨਾਮਦੇਵ ਦੀ ਗੁਆਂਢਣ ਥੋੜੀ ਸ਼ਾਹੂਕਾਰ ਹੋਣੀ ਹੈ ਨਾ। ਨਾਲ ਇਹ ਵੀ ਕਹਿਤਾ ਤੋ ਪੈ ਦੁਗਣੀ ਮਜ਼ੂਰੀ ਦਿਓ, ਤੇਰੇ ਤੋਂ ਦੋਣੀ ਦੇ ਦਾਂਗੇ, ਮੋਕ ਬੇਡੀ ਦਿਓ ਬਤਾਈ ਹੋ। ਰੀਮਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਟੀ ਪ੍ਰਾਣ ਅਧਾਰਾ, ਬੇਡੀ ਪ੍ਰੀਤ ਮਜ਼ੂਰੀ ਮਾਂਗੇ, ਜੇ ਕੋ ਛਾਨ ਛਵਾਵੇ ਹੋ। ਲੋਕ ਕੁਟੰਬ ਸਬੂ ਤੇ ਤੋੜੇ ਤੋ ਆਪਨ ਬੇਡੀ ਆਵੇ ਹੋ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਕਬੀਰ ਨਾ ਹਮ ਕੀਆ। ਕੁੜੀ ਦਾ ਵਿਆਹ ਕਬੀਰ ਜੀ ਦੀ, ਕਿਵੇਂ ਭੂਤ ਗਿਆ, ਰੱਬ ਕਬੀਰ ਆਪ ਆਇਆ। ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਆ ਹਰ ਕੀਆ ਭਇਓ ਕਬੀਰ ਕਬੀਰ। ਕੰਮ ਕਰੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ, ਹਰ ਕਾ ਨਾਮ ਪਿਆਰਾ। ਹਲਤ ਪਲਤ ਸਵਾਰ ਸਿੱਖਾ, ਹਲਤ ਪਲਤ ਸਵਾਰ। ਸਾਰੀ ਸੰਗਤ ਪੜੋ ਜੀ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਸਿੱਖ ਕਾ, ਹਲਤ ਪਲਤ ਵਾਰੀ ਪ੍ਰੇਮ ਨਾਲ ਆਖੋ ਸਤਨਾਮ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਕਿਉਂਕਿ ਅੱਜ ਜੁਗਤੀ ਵਰਤਣੀ ਪੈਣੀ ਹੈ ਸਮੁੰਦਰ ਨੂੰ ਕੁਝੇ ਚ ਪਾਉਣ ਵਾਲੀ ਸਤਨਾਮ ਹੈ। ਇਸੇ ਤਰ੍ਹਾਂ ਇਕਾਗਰਤਾ ਚ ਗਾਹਕ ਬਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਬਚਨ ਸਰਵਨ ਕਰ ਰਹੇ ਹੋ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ। ਤਿੰਨ ਚਾਰ ਮਿੰਟ ਦਾਸ ਲਾਏਗਾ ਇਹਦੇ ਤੇ, ਹਲਤ ਹੁੰਦਾ ਕੀ ਹੈ ਤੇ ਪਲਤ ਹੁੰਦਾ ਕੀ ਹੈ। ਬਹੁਤ ਸਾਰਿਆਂ ਨੂੰ ਪਤਾ ਹੋਏਗਾ ਪਰ ਕਈਆਂ ਨੂੰ ਇਹਦੇ ਬਾਰੇ ਨਹੀਂ ਜਾਣਕਾਰੀ, ਹਲਤ ਪਲਤ ਹੁੰਦਾ ਕੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਨੂੰ ਪੁੱਤਰ ਦੀ ਦਾਤ ਦੇ ਦੇਣ, ਕੋਠੀ ਦੀ ਦਾਤ ਦੇ ਦੇਣ, ਧਨ ਦੀ ਦਾਤ ਦੇ ਦੇਣ, ਕਾਰਖਾਨੇ ਦੀ ਦਾਤ ਦੇ ਦੇਣ, ਬੜੀ ਵੱਡੀ ਦੁਕਾਨ ਦੀ ਦਾਤ ਦੇ ਦੇਣ। ਇਹ ਸਭ ਹਲਤ ਹੈ, ਦੁਨਿਆਵੀ ਖੁਸ਼ੀਆਂ। ਪੁੱਤਰ ਮਿਲ ਜੇ, ਮਕਾਨ ਮਿਲ ਜੇ, ਕੋਠੀ ਮਿਲ ਜੇ, ਧਨ ਮਿਲ ਜੇ, ਚੰਗਾ ਕਾਰਖਾਨਾ ਮਿਲ ਜੇ, ਇਹ ਹਾਲਤ ਦੀਆਂ ਦਾਤਾਂ ਨੇ। ਕਹਿੰਦੇ ਗੁਰੂ ਮਹਾਰਾਜ ਤਰਸ ਕਰਕੇ ਤੁੱਠ ਕੇ ਸਤਸੰਗ ਜੀ ਆਪਣੀ ਬਖਸ਼ਿਸ਼ ਦੇ ਖਜ਼ਾਨੇ ਵਿੱਚੋਂ ਨਿਮਰਤਾ ਦੀ ਦਾਤ ਦੇ ਦੇਣ, ਨਿਰਵੈਰਤਾ ਦੀ ਦਾਤ ਦੇ ਦੇਣ, ਦਇਆ ਦੀ ਦਾਤ ਦੇ ਦੇਣ, ਧੀਰਜ ਦੀ ਦਾਤ ਦੇ ਦੇਣ, ਸੰਤੋਖ ਦੀ ਦਾਤ ਦੇ ਦੇਣ, ਖਿਮਾ ਦੀ ਦਾਤ ਦੇ ਦੇਣ, ਬਰਦਾਸ਼ਤ ਸ਼ਕਤੀ ਦੀ ਦਾਤ ਦੇ ਦੇਣ, ਦੇਖ ਕੇ ਅਣਡਿੱਠ ਕਰਨ ਦੀ ਦਾਤ ਦੇ ਦੇਣ, ਇਹ ਪਲਤ ਦੀਆਂ ਦਾਤਾਂ ਨੇ। ਅੱਕ ਸਤਨਾਮ, ਇਹ ਪਲਤ ਦੀਆਂ ਦਾਤਾਂ, ਇਹ ਬੜੇ ਭਾਗਾਂ ਵਾਲਿਆਂ ਨੂੰ ਮਿਲਦੀਆਂ। ਇਹਨਾਂ ਦਾਤਾਂ ਦੇ ਨਾਲ ਸਾਧ ਸੰਗਤ ਅਗਲਾ ਰਸਤਾ ਸੌਖਾ ਹੁੰਦਾ। ਗੁਰੂ ਸਾਹਿਬ ਟੁੱਟ ਕੇ ਪੁੱਤਰ ਮਕਾਨ ਕੋਠੀ ਧਨ ਦੌਲਤ ਕਾਰਖਾਨਾ ਦੁਕਾਨ ਦੇ ਦੇਣ, ਇਹ ਹਾਲਤ ਏ। ਤੇ ਗੁਰੂ ਸਾਹਿਬ ਟੁੱਟ ਕੇ ਸਾਧ ਸੰਗਤ ਨਿਮਰਤਾ, ਨਿਰਵੈਰਤਾ, ਧੀਰਜ, ਦਇਆ, ਸੰਤੋਖ, ਖਿਮਾ, ਬਰਦਾਸ਼ ਸ਼ਕਤੀ, ਦੇਖ ਕੇ ਡਿੱਠ ਕਰਨਾ, ਘੱਟ ਸੌਣਾ, ਘੱਟ ਬੋਲਣਾ, ਘੱਟ ਖਾਣਾ, ਇਹ ਪਹੁੰਚਾਤੀ ਜ਼ਰੂਰੀ ਨਹੀਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹੋਣਗੀਆਂ। ਬੜੇ ਕਰਮਾਂ ਵਾਲਿਆਂ ਕੋਲ ਇਹ ਵਸਤੂਆਂ ਹੁੰਦੀਆਂ। ਘੱਟ ਖਾਣਾ, ਘੱਟ ਸੌਣਾ, ਘੱਟ ਬੋਲਣਾ। ਆ ਥੋੜੇ ਦਿਨ ਹੋਏ ਦਾਸ ਇਤਿਹਾਸ ਪੜ੍ਹ ਰਿਹਾ ਸੀ ਤੇ ਹੈਰਾਨ ਰਹਿ ਗਿਆ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਰਿਆਦਾ ਚਲਾਈ ਸੰਗਤ ਤੇ ਪੰਗਤ ਦੀ, ਤੇ ਸੰਗਤ ਨੇ ਕੀਤਾ ਉਤਸ਼ਾਹ, ਤੇ ਉਹ ਕੀ ਕੀਤਾ ਕਿ ਲੰਗਰ ਵਿੱਚ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਆਉਣੀਆਂ ਸ਼ੁਰੂ ਹੋ ਗਈਆਂ, ਜ਼ਿਆਦਾ ਵਰਾਇਟੀਆਂ। ਤੇ ਕਹਿੰਦੇ ਇਤਿਹਾਸ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਤੇ ਬੈਨ ਲਾ ਲਿਆ ਕਿ ਅਸੀਂ ਆਪਣੇ ਵਾਸਤੇ ਕੇਵਲ ਜੌਂ ਤੇ ਦਲੀਆ ਛਕਿਆ ਕਰਨਾ। ਹੱਕ ਸਤਨਾਮ, ਇਹ ਜੌਂ ਤੇ ਦਲੀਆ ਹਲਕੀ ਖੁਰਾਕ। ਆਪਣੇ ਤੇ ਬੈਨ ਲਾ ਲਿਆ ਕਿ ਅਸੀਂ ਲੰਗਰ ਵਿੱਚੋਂ ਜੌਂ ਤੇ ਦਲੀਆ ਕੇਵਲ ਇਹ ਛਕਿਆ ਕਰਨਾ, ਇਸ਼ਾਰਾ ਲੈਣਾ। ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਲੇਕਿਨ ਮਹਾਰਾਜ ਦੇ ਜੋ ਕੁਝ ਸੱਚੇ ਪਾਤਸ਼ਾਹ ਨੇ ਕੁਝ ਆਪਣੇ ਪੂਰਨਾ ਖਿੱਚਿਆ ਉਹਦੇ ਵਿੱਚੋਂ ਸਾਧ ਸੰਗਤ ਇਸ਼ਾਰਾ ਮਾਤਰ ਸੇਧ ਲੈ ਸਕਦੇ ਹਾਂ ਕਿ ਸਤਿਗੁਰੂ ਦਾ ਇਸ਼ਾਰਾ ਕਿ ਬਹੁਤੇ ਤੇਜ਼ ਪਦਾਰਥਾਂ ਦਾ ਖਾਣਾ ਨਾ ਖਾਓ। ਅੱਕ ਸਤਨਾਮ, ਸਾਦਾ ਭੋਜਨ ਬੀਬੀ ਉਹ ਤੁਹਾਡੇ ਲਈ ਜ਼ਰੂਰੀ ਹੈ। ਆਪਣੇ 'ਚ ਜ਼ਿਆਦਾ ਰਿਵਾਜ ਹੁੰਦਾ ਤੇਜ਼ ਮਿਰਚਾਂ ਵਾਲੇ ਪਦਾਰਥ ਖਾਣ ਦਾ, ਤੇ ਮਹਾਂਪੁਰਸ਼ ਬਚਨ ਕਰਦੇ ਸੀ ਜੋ ਕੁਝ ਅਸੀਂ ਖਾਂਦੇ ਹਾਂ ਇਹਦੇ ਨਾਲ ਅੰਦਰ ਜਾ ਕੇ ਤਿੰਨ ਚੀਜ਼ਾਂ ਬਣਦੀਆਂ। ਜੋ ਕੁਝ ਅਸੀਂ ਖਾਂਦੇ ਹਾਂ ਪਹਿਲਾਂ ਤੇ ਇਹਦੇ ਨਾਲ ਅੰਦਰ ਜਾ ਕੇ ਵੇਸਟ, ਕੁਝ ਚੀਜ਼ ਵੇਸਟ ਤਿਆਰ ਹੁੰਦੀ ਹੈ। ਦੂਸਰਾ ਇਹਦੇ ਵਿੱਚੋਂ ਸਾਧ ਸੰਗਤ ਸਾਡਾ ਲਹੂ ਖੂਨ ਇਹ ਤਿਆਰ ਹੁੰਦਾ, ਤੇ ਤੀਸਰਾ ਸਾਧ ਸੰਗਤ ਜੋ ਖਾਂਦੇ ਹਾਂ ਇਹਦਾ ਮਨ ਬਣਦਾ। ਅੱਕ ਸਤਨਾਮ, ਮਨ। ਆਮ ਕਹਾਵਤ ਸੁਣਦੇ ਹੋ ਨਾ ਕਈ ਵਾਰੀ, ਜੈਸਾ ਅੰਨ ਤੈਸਾ ਮਨ, ਇਹ ਤੀਜਾ ਮਨ ਬਣਦਾ। ਇੱਕ ਆਮ ਨਿਰਣਾ ਕਿ ਜਿਹੜਾ ਇਸ ਧਰਤੀ ਤੇ ਬਹੁਤ ਤੇਜ਼ ਮਸਾਲਿਆਂ ਵਾਲੇ ਹੋਰ ਇਸ ਤਰ੍ਹਾਂ ਦੇ ਬਹੁਤ ਤੇਜ਼ ਪਦਾਰਥ ਖਾਏਗਾ ਉਹਦਾ ਮਨ ਚੰਚਲ ਹੋਏਗਾ। ਇੱਕ ਦੂਜਾ ਬਚਨ ਮਹਾਂਪੁਰਸ਼ ਕਰਦੇ ਸੀ, ਜਿਹੜਾ ਖਾਣ ਦੇ ਵਿੱਚ ਥੋੜਾ ਬਹੁਤਾ ਨਹੀਂ ਸੰਕੋਚ ਰੱਖਦਾ ਸਾਦੇ ਭੋਜਨ ਦਾ ਜਾਂ ਸੰਕੋਚ, ਉਹਦੇ ਅੰਦਰ ਵਿਕਾਰ ਤੇ ਕਾਮ ਵਾਸ਼ਨਾ ਜ਼ਿਆਦਾ ਪੈਦਾ ਹੋਏਗੀ। ਔਰ ਮੈਂ ਇੱਕ ਬੇਨਤੀ ਕਰਦਿਆਂ, ਇਹ ਕੋਈ ਦਾਸ ਨਹੀਂ ਜੇ ਕਹਿ ਰਿਹਾ, ਬਾਬਾ ਜੀ ਦੀ ਬਾਣੀ ਨੇ ਵੀ ਕਿਹਾ ਜੇ ਇੱਕ ਦਾਤ ਹੈ ਬੜੀ ਵੱਡੀ, ਥੋੜਾ ਸੌਣਾ, ਥੋੜਾ ਬੋਲਣਾ, ਥੋੜਾ ਖਾਣਾ, ਇਹ ਪਲਤ ਦੀਆਂ ਦਾਤਾਂ। ਗੁਰੂ ਤੁੱਠੇ ਤੇ ਤਾਂ ਦਿੰਦਾ। ਗੁਰਬਾਣੀ ਚ ਗਰੀਬ ਨਿਵਾਜ ਨੇ ਕਿਹਾ, ਦੋ ਮਿੰਟ ਪੜ੍ਹ ਲਓ ਸਾਰੇ, ਕਿਉਂਕਿ ਕੋਈ ਕਥਾ ਕਰੇ ਆਪਣੀ ਮੱਤ ਆ ਸਕਦੀ ਹੈ। ਤੇ ਜਦੋਂ ਉਹ ਜੋ ਕਥਾ ਕੀਤੀ ਗੁਰਬਾਣੀ ਚੋਂ ਪੰਕਤੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ, ਫਿਰ ਮਨ ਮੰਨ ਜਾਂਦਾ ਬਈ ਵਾਕੇ ਗਰੀਬ ਨਵਾਜ ਨੇ ਬਾਣੀ ਚ ਕਿਹਾ ਹੈ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਬਾਬਾ ਜਪੋ ਬੀਬੀਓ, ਥੋੜਾ ਸਮੇਂ ਸ਼ਾਬਾਸ਼ੇ। ਵੇਖ ਲੋ ਇੱਕ ਦੀਵਾਨ ਹੋਰ ਰਹਿ ਗਿਆ, ਫਿਰ ਆਪਾਂ ਚਾਲੇ ਪਾ ਦੇਣੇ ਅੰਮ੍ਰਿਤਸਰ ਨੂੰ, ਆਪਾਂ ਜਾ ਕੇ ਕਹਿ ਦੇਣਾ ਅੰਬਾਲੇ ਦੀਆਂ ਬੀਬੀਆਂ ਢਿੱਲੀਆਂ ਹੋ ਗਈਆਂ ਖੀਰਲੇ ਦੀਵਾਨਾਂ ਚ, ਹੱਕ ਸਤਨਾਮ ਗੱਜ ਕੇ। ਜਿਉਂ ਜਿਉਂ ਗੱਜ ਕੇ ਬੋਲੋਗੇ ਨਾ ਇਹ ਮਨ ਅਸਰ ਕਬੂਲੇਗਾ ਕਿ ਜੋ ਮੈਂ ਬੋਲ ਰਿਹਾ ਕਬੂਲਾਂ। ਇਸ ਲਈ ਭਾਈ ਗੱਜ ਕੇ ਗੁਰਮੁਖੋ ਤੁਸੀਂ ਸਾਡੇ ਨਾਲ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸਮੇਂ ਥੋੜਾ ਹੀ ਖਾਵੇ, ਥੋੜਾ ਸ਼ਾਬਾਸ਼ ਹੋ ਤਿਸ ਕੋਲ ਕੁਮਾਇਆ, ਗੁਰਮੁਖ ਸੋਈ ਸਹਿਜ ਸਮਾਵੇ, ਗੁਰਮੁਖ ਸੋਈ ਸਹਿਜ ਸਮਾਵੇ, ਗੁਰਮੁਖ ਸ਼ਾਬਾਸ਼ ਭਾਈ ਗੁਰਦਾਸ ਜੀ। ਹਾਂ ਗੁਰਮੁਖ ਸੋਈ ਰਾਤ ਵੇਲੇ ਜਦੋਂ ਪ੍ਰਸ਼ਾਦਾ ਉਹ ਛਕਦਾ ਆਪਣੀ ਭੁੱਖ ਤੋਂ ਅੱਧਾ ਪ੍ਰਸ਼ਾਦਾ ਘੱਟ ਛਕਦਾ ਤਾਂ ਕਿ ਮੈਨੂੰ ਉੱਠਣ ਵੇਲੇ ਮੁਸ਼ਕਲ ਨਾ ਹੋਵੇ। ਜ਼ਿਆਦਾ ਛਕਿਆ ਹੋਵੇ ਨੀਂਦ ਵੀ ਜ਼ਿਆਦਾ ਜਨਮ ਲਵੇਗੀ, ਵਾਸ਼ਨਾਵਾਂ ਵੀ ਉਤੇਜਿਤ ਹੋਣਗੀ। ਇਹ ਪਲਕ ਦੀਆਂ ਦਾਤਾਂ ਨੇ, ਗੁਰੂ ਤੁੱਟ ਕੇ ਦੇਵੇ ਜ਼ਰੂਰੀ ਨੇ। ਅੱਜ ਮੈਂ ਭਾਈ ਅਮਨਦੀਪ ਸਿੰਘ ਜੀ ਤੁਹਾਡੇ ਇਲਾਕੇ ਵਿੱਚ ਰਸਨਾ ਨਾਲ ਜੋੜੇ ਝਾੜਦੇ ਨੇ, ਕੀਰਤਨ ਦੀਆਂ ਹਾਜ਼ਰੀਆਂ ਭਰਦੇ, ਇਸ ਤਰ੍ਹਾਂ ਇਹ ਸੱਤ ਅੱਠ ਜਥੇ ਨੇ, ਇਹ ਬਾਬੇ ਨੇ ਸੱਤ ਅੱਠ ਜਥੇ ਨੇ ਹੋਰ ਵੀ, ਤੇ ਇੱਕ ਜਥਾ ਨਵਾਂ ਨਵਾਂ ਉਹਨੂੰ ਬਾਹਰ ਭੇਜਣਾ ਸ਼ੁਰੂ ਕੀਤਾ। ਪਹਿਲੀ ਵਾਰੀ ਉਹਨੂੰ ਭੇਜਿਆ ਬਾਹਰ ਦਿੱਲੀ ਵਾਲੇ ਬੰਨੇ, ਜਾ ਭਾਈ ਇਸ ਤਰ੍ਹਾਂ ਪ੍ਰੇਮੀ ਨੇ ਪ੍ਰੋਗਰਾਮ ਦੀ ਹਾਜ਼ਰੀ ਲਾ ਕੇ ਆ, ਟਿਕਟ ਬੁੱਕ ਕਰਾਤੀ ਆਉਣ ਦੀ ਜਾਣ। ਹੁਣ ਜਦੋਂ ਇਹ ਜਥੇ ਆਉਂਦੇ ਨੇ ਫਿਰ ਪੁੱਛੀਦਾ ਵੀ ਜਿਹੜਾ ਖਰਚਾ ਹੋਇਆ ਪਰਸਨਲ ਕਿਉਂ, ਬਾਕੀ ਬਾਬੇ ਦੀ ਮਾਇਆ, ਜਿਹੜਾ ਰਾਜ ਖਰਚਾ ਹੋ ਗਿਆ ਵੀ ਉਹ ਤੇ
ਹੁਣ ਟਿਕਟਾਂ ਦਾ ਹੋਇਆ ਜਾਂ ਹੋਰ, ਇਹ ਨਵਾਂ ਜਥਾ ਸੀ, ਕਈ ਚਿਰ ਤੋਂ ਸੀ, ਪਰ ਪ੍ਰੋਗਰਾਮ ਵਾਸਤੇ ਬਾਹਰ ਭੇਜਣਾ ਪਹਿਲੀ ਵਾਰੀ ਉਹਨੂੰ ਸ਼ੁਰੂ ਕੀਤਾ ਜਾ। ਇਹ ਜਦੋਂ ਪਹਿਲੀ ਵਾਰੀ ਆਇਆ ਹੋ ਕੇ ਤੇ ਮੈਂ ਕਿਹਾ ਵੀ ਦਿਓ ਹਿਸਾਬ ਕਿਤਾਬ ਕਿਵੇਂ, ਬਾਕੀ ਤੇ ਵਿਧਵਾ ਬੀਬੀਆਂ ਜੋ ਖਰਚਾ ਉਹ ਦੱਸੋ ਤਾਂ ਕਿ ਡਰ ਰਵੇ। ਜਦੋਂ ਉਹਨੇ ਮੈਨੂੰ ਖਰਚਾ ਦੱਸਿਆ ਜੀ ਇੰਨੇ ਦੀ ਟਿਕਟ, ਇੰਨੇ ਦੀ ਟਿਕਟ, ਤੇ ਥੱਲੇ ਸੀ 950 ਰੁਪਈਏ। ਮੈਂ ਕਿਹਾ ਇਹ ਕਾਹਦੇ? ਕਹਿੰਦਾ ਜੀ ਗੱਡੀ ਵਿੱਚ ਖਾਧਾ ਪੀਤਾ ਗਿਆ, ਹੱਕ ਸਤਨਾਮ। ਮੈਂ ਕਿਹਾ 950 ਰੁਪਏ ਗੱਡੀ ਕੀ ਖਾਂਦਾ ਰਿਹਾ? ਕਹਿੰਦਾ ਜੀ ਕਦੀ ਕੋਈ ਆ ਜਾਂਦਾ ਸੀ ਆਵਾਜ਼ ਦੇਣ ਕੌਫੀ ਜੀ, ਮੈਂ ਕਿਹਾ ਉਹ ਵੀ ਪੀ ਲਓ। ਕਦੀ ਆ ਜਾਂਦਾ ਚਿਪਸ ਜੀ, ਮੈਂ ਕਿਹਾ ਉਹ ਵੀ ਖਾ ਲਓ। ਕਦੀ ਆ ਜਾਂਦਾ ਸੀ ਫਲਾਣੀ ਜੀ, ਮੈਂ ਕਿਹਾ ਉਹ ਵੀ ਖਾ ਲਓ। ਮੈਂ ਕਿਹਾ 950 ਰੁਪਏ ਬਿੱਲ ਖਾਣ ਪੀਣ ਦਾ ਬਣਾ ਤਾ ਜੀ, ਰਸਤੇ ਦਾ, ਟਿਕਟ ਤੋਂ ਇਲਾਵਾ, ਨੋਟ ਕਰਿਓ। ਕਹਿੰਦਾ ਜੀ 950 ਰੁਪਏ ਰਾਜ ਖਾਧੇ ਗਏ। ਮੈਂ ਕਿਹਾ ਉੱਥੇ ਸ਼ਬਦ ਕਿਹੜਾ ਪੜਿਆ ਸੀ ਜਿੱਥੇ ਗਿਆ ਸੀ ਦਿੱਲੀ? ਕਹਿੰਦਾ ਜੀ ਸ਼ਬਦ ਬੋਲਿਆ ਸੀ ਮਿਲ ਮੇਰੇ ਪ੍ਰੀਤਮਾ ਜੀ, ਉਹ ਹੱਕ ਸਤਨਾਮ ਤੁਧ ਬਿਨ ਖੜੀ। ਮੈਂ ਕਿਹਾ ਅੱਗੋਂ ਪੰਗਤੀ ਕੀ ਬੋਲੀ ਸੀ? ਕਹਿੰਦਾ ਮੈਂ ਨੈਣੇ ਨੀਂਦ ਨਾ ਆਵੇ ਜੀ ਉਹ ਭਾਵੇ ਅੰਨ ਨਾ। ਮੈਂ ਕਿਹਾ ਉੱਥੇ ਤੂੰ ਏਕਾਂ ਲਾਈਆਂ ਭਾਵੇ ਅੰਨ ਨਾ ਪਾਣੀ, ਤੇ ਖਾ ਗਿਆ 950 ਹੱਕ ਸਤਨਾਮ। ਸ਼ਬਦ ਵਿੱਚ ਕਹਿੰਦਾ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਬਿਨ ਖੜੀ ਨਮਾਣੀ, ਮੈਂ ਨੈਣੀ ਨੀਂਦ। ਹੁਣੇ ਸਟੇਜ ਸੈਕਟਰੀ ਸਾਹਿਬ ਨੇ ਤੁਹਾਨੂੰ ਇਹੀ ਬੇਨਤੀ ਵਾਰ ਵਾਰ ਕੀਤੀਆਂ ਨਾ, ਕਰਨੀ ਸ਼ਾਮਲ ਹੋ ਜੇ ਕਥਨੀ ਨਾਲ। ਕੋਈ ਇਹ ਸ਼ਬਦ ਝੂਮ ਝੂਮ ਕੇ ਪੜੇ, ਵਾਹਿਗੁਰੂ ਮੈਂ ਨੈਣੀ ਨੀਂਦ ਨਾ ਉੱਠੇ 8 ਵਜੇ ਹੱਕ ਸਤਨਾਮ, ਤੇ ਕਵੇ ਮੈਂ ਨੈਣੀ ਨੀਂਦ ਨਾ ਆਵੇ ਨਹੀਂ। ਮੈਂ ਕਿਹਾ ਸ਼ਬਦ ਕਹਿਣਾ ਪੜਿਆ ਸੀ? ਕਹਿੰਦਾ ਜੀ ਇਹ ਸ਼ਬਦ ਪੜਿਆ ਸੀ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਬਿਨ ਖੜੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀ ਉਹ ਭਾਵੇ ਅੰਨ ਨਾ ਪਾਣੀ। ਮੈਂ ਕਿਹਾ ਭਾਵੇ ਅੰਨ ਨਾ ਪਾਣੀ ਪੰਕਤੀ ਨਾ ਚੰਗੀ ਤਰ੍ਹਾਂ ਵਾਰ ਵਾਰ ਪੜ੍ਹਨੀ ਸੀ ਹੱਕ ਸਤਨਾਮ, ਕਿ ਵਾਹਿਗੁਰੂ ਤੇਰੇ ਬਿਨਾਂ ਅੰਨ ਪਾਣੀ ਨਹੀਂ ਪਾਉਂਦਾ। ਮੈਂ ਕਿਹਾ 950 ਰਾਜ ਖਾ ਗਿਆ। ਕਹਿੰਦਾ ਭਾਵੇ ਅੰਨ ਨਾ ਪਾਣੀ, ਇਸ਼ਾਰਾ। ਗੁਰਮੁਖ ਨੇ ਸਾਧ ਸੰਗਤ ਗੁਰੂ ਕੋਲੋਂ ਤਰਸ ਤਰਸ ਕੇ ਨਿਤਨੇ ਵਧਾ ਕੇ ਇਹ ਪਲਬ ਦੀਆਂ ਦਾਤਾਂ ਵੀ ਮੰਗਣੀਆਂ ਨੇ। ਇਹਦਾ ਕਾਲ ਹੈ, ਅਸੀਂ ਜਿੰਨੇ ਬੈਠੇ ਹਾਂ, ਜੇ 4 ਸਾਲ 5 ਸਾਲ ਪੁੱਤਰ ਨਾ ਹੋਵੇ, ਤੁਸੀਂ ਚੁਪਹਿਰੇ ਕੱਟਦੇ ਹੋ, ਤੁਸੀਂ ਚਲੀਏ ਕੱਟਦੇ ਹੋ, ਤੁਸੀਂ ਨਿਤਨੇ ਵਧਾਉਂਦੇ ਹੋ। ਜੇ ਕਿਤੇ ਕਾਰੋਬਾਰ ਚ ਮੰਦਾ ਹੋਵੇ, ਮਕਾਨ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਹੋਵੇ, ਤੁਸੀਂ ਗੁਰਦੁਆਰਾ ਪੰਜੋਖਰੇ ਸਾਹਿਬ ਜਾਂਦੇ ਹੋ, ਬੇਨਤੀਆਂ ਕਰਦੇ ਹੋ, ਪਰ ਬਹੁਤ ਘੱਟ ਸਰੀਰ ਨੇ ਜਿਹੜੇ ਪਲਬ ਦੀਆਂ ਦਾਤਾਂ ਲਈ ਵੀ ਨਿਤਨੇ ਵਧਾਉਣ ਕੇ ਗਰੀਬ ਨਵਾਜ਼ ਮੈਂ ਬੜਾ ਹੀ ਖਾਣਾ, ਬੜਾ ਹੀ ਖਾਣਾ, ਤੁਸੀਂ ਤਰਸ ਕਰਕੇ ਮੈਨੂੰ ਘੱਟ ਖਾਣ ਦੀ ਦਾਤ ਦੇ ਦਿਓ, ਮੈਂ 1 ਹਫ਼ਤਾ ਨੰਗੇ ਪੈਰੀ ਤੁਹਾਡੇ ਦਰ ਤੇ ਜਾਵਾਂਗਾ, ਕਿਰਪਾ ਕਰੋ ਮਹਾਰਾਜ ਆਹ ਦਾਤ ਝੋਲੀ ਪਾ ਦਿਓ ਹੱਕ ਸਤਨਾਮ। ਗਰੀਬ ਨਵਾਜ਼ ਮੇਰੇ ਕੋਲ ਨਿਮਰਤਾ ਨਹੀਂ, ਮੈਂ ਨਿੱਕੀ ਨਿੱਕੀ ਗੱਲ ਤੇ ਗਰਮ ਹੋ ਜਾਂਦਾ ਵਾਂ। ਵਾਜਾਂ ਮੈਂ ਸਿੱਖਿਆ ਸੀ ਛੋਟੇ ਹੁੰਦਿਆਂ, ਕੀਰਤਨੀਆਂ ਬਣ ਗਿਆ, ਪਰ ਦੂਜਾ ਕੀਰਤਨੀਆਂ ਆ ਜੇ ਤੇ ਮਹਾਰਾਜ ਮੈਨੂੰ ਅੱਗ ਲੱਗ ਜਾਂਦੀ। ਅੱਜ ਕੱਲ੍ਹ ਇਹ ਹਾਲ ਹੈ ਹੱਕ ਸਤਨਾਮ। ਬੜਾ ਈਰਖਾ ਦਾ ਯੁੱਗ ਜਾ ਰਿਹਾ ਹੈ, ਬੜਾ ਬੜਾ ਔਖਾ ਬਚਣਾ। ਜਿੱਥੇ ਬਖਸ਼ਿਸ਼ ਹੈ ਉੱਥੇ ਬਚਾਏ, ਨਹੀਂ ਤੇ ਰਾਗੀ ਰਾਗੀ ਨੂੰ ਵੇਖ ਕੇ ਰਾਜੀ ਨਹੀਂ ਹੱਕ ਸਤਨਾਮ। ਉਹ ਕਥਾ ਵਾਜਕ ਨੂੰ ਵੇਖ ਕੇ ਰਾਜੀ ਨਹੀਂ। ਸਾਰੇ ਨਾ ਗਿਣਿਓ ਕਿਤੇ, ਮੈਂ ਬਹੁ ਗਿਣਤੀ ਦੀ ਗੱਲ ਕਰ। ਆਮ ਜਿੱਥੇ ਈਰਖਾ ਹੋਏਗੀ ਨਾ, ਕੋਈ ਬੋਲ ਕੇ ਸਟੇਜ ਤੇ ਗਿਆ, ਉਹਦੇ ਬਾਅਦ ਦੂਜਾ ਬੋਲਣ ਬੈਠਾ, ਉਹ ਕਹਿੰਦਾ ਮੈਂ ਗੁਰੂ ਦੀ ਗੱਲ ਬਾਅਦ ਚ ਕਰਾਂਗਾ, ਪਹਿਲੇ ਇਹਨੇ ਜੋ ਬੋਲਿਆ ਇਹਨੂੰ ਕੱਟ ਕਰ ਲਾ। ਹੱਕ ਸਤਨਾਮ ਕਿਤੇ ਕਿਤੇ ਲੱਭਦੀ ਏ, ਤੇਰੇ ਭਾਣੇ ਸਰਬੱਤ ਦਾ ਭਲਾ ਕਿਤੇ ਕਿਤੇ ਲੱਭਦਾ ਕਿ ਸਟੇਜ ਤੇ ਬਹਿ ਕੇ ਮੈਂ ਗੁਰੂ ਦੀ ਗੱਲ ਸੁਣਾਉਣੀ ਹੈ। ਹੁਣੇ ਤੁਸੀਂ ਸਿੰਘ ਸਾਹਿਬ ਕੋ ਕਿਵੇਂ ਸਾਰੀਆਂ ਗੱਲਾਂ ਗੁਰੂ ਦੀਆਂ ਜੋੜਨ ਦੀਆਂ, ਨਹੀਂ ਤੇ ਅੱਜ ਈਰਖਾ ਦਾ ਯੁੱਗ ਹੈ। ਰਿਸ਼ਤੇਦਾਰੀ ਵਿੱਚ, ਕਾਰੋਬਾਰ ਵਿੱਚ, ਆਂਢ ਗੁਆਂਢ ਵਿੱਚ ਜੇ ਇਹ ਘੁਲਦੀ ਰਵੇ ਤੇ ਦਾਸ ਬੇਨਤੀ ਕਰਦਾ ਜੇ ਕਿਤੇ 7 ਦਿਨ ਕਿਤੇ 40 ਦਿਨ ਕਿਤੇ ਆਪਣੀ ਬਾਣੀ ਜਿੰਨਾ ਨਿਤ ਨੇ ਉਸ ਤੋਂ ਇਲਾਵਾ ਬੈਨ ਲਾ ਕੇ ਬਾਣੀ ਵੱਧ ਪੜਿਆ ਕਰੋ, ਦੇ ਕਰਾ ਕੇ ਅਰਦਾਸ ਕਰਿਆ ਕਰੋ, ਗਰੀਬ ਨਵਾਜ਼ ਮੈਨੂੰ ਵੀ ਤਰਸ ਕਰੋ, ਮੈਂ 7 ਦਿਨ, ਮੈਂ 4 ਐਤਵਾਰ ਪੰਜੋਖਰੇ ਸਾਹਿਬ ਜਾਵਾਂਗਾ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮੈਨੂੰ ਨਿਮਰਤਾ ਦੀ ਦਾਤ ਦੇ ਦਿਓ ਹੱਕ ਸਤਨਾਮ। ਕੁਝ ਕਰੋਗੇ ਤਾਂ, ਐਵੇਂ ਨਹੀਂ।
ਅਸੀਂ ਬੰਬਈ ਗਏ, ਚਾਰ ਸਮਾਗਮ ਸੀ ਬੰਬਈ ਵਿੱਚ, ਉਲਾਸ ਨਗਰ ਪਵਿੰਡੀ ਉੱਥੇ ਇਲਾਕੇ, ਉੱਥੇ ਇੱਕ ਬੀਬੀ ਮੈਨੂੰ 50 ਰੁਪਏ ਹੱਥ ਫੜਾ ਕੇ ਕਹਿੰਦੀ ਭਾਈ ਸਾਹਿਬ ਮੇਰੀ ਅਰਦਾਸ ਕਰੋ ਮੇਰਾ ਅੰਮ੍ਰਿਤ ਵੇਲਾ ਬਣ ਜੇ। ਮੈਂ ਕਿਹਾ ਉਹ 50 ਰੁਪਏ ਲੈ ਕੇ ਤਾਂ ਨਹੀਂ ਬਣਾ ਦੇਣਾ ਉਹਨੇ, ਹੱਕ ਸਤਨਾਮ ਇੰਜ ਤੇ ਨਹੀਂ ਮੰਨਦਾ, 10 ਅਰਦਾਸਾਂ ਕਰਾ ਲੈ ਇੰਜ ਨਹੀਂ। ਕਹਿੰਦੀ ਜੀ ਫੇਰ ਕਿਵੇਂ? ਮੈਂ ਕਿਹਾ ਅੰਮ੍ਰਿਤ ਵੇਲਾ ਬੜੀ ਮਹਿੰਗੀ ਦਾਤ ਏ, ਸਸਤੀ ਦਾਤ ਨਹੀਂ ਹੈ। ਸਤਿਗੁਰ ਨੇ ਤੇ ਇੱਥੋਂ ਤੱਕ ਆ, ਫੇਰ ਕੀ ਅੱਗੇ ਰੱਖੀਏ? ਜਿੱਤ ਦਿਸੇ ਮੋਹੋਂ ਕੀ ਬੋਲਣ ਬੋਲੀਏ, ਜਿੱਤ ਸੁਣ ਧਰੇ ਉਹਦਾ ਦਰਬਾਰ ਦਿਸੇ ਉਹ ਪਿਆਰ ਕਰਨ ਲੱਗ ਪਏ। ਮਹਾਰਾਜ ਕੀ ਕਰਾਂ? 5ਵੀਂ ਪੰਕਤੀ ਚ ਨਿਚੋੜ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ, ਆ ਕਰ ਲੈ ਉਹਦਾ ਦਰਬਾਰ ਵੀ ਦਿਸ ਪਏਗਾ, ਪਿਆਰ ਵੀ ਕਰੇਗਾ। ਆਹ ਸਤਨਾਮ ਮਹਿੰਗੀ ਦਾਤ। ਉਹ ਬੀਬੀ ਦੇ ਸਵਾਲ ਕੀਤਾ, ਫਿਰ ਮੈਂ ਅੰਮ੍ਰਿਤ ਵੇਲਾ ਕਿਵੇਂ ਮੰਗਾ ਜੀ, ਜੇ 50 ਰੁਪਏ ਨਾਲ ਜੇ ਅਰਦਾਸ ਇੰਜ ਨਹੀਂ। ਮੈਂ ਕਿਹਾ ਬੀਬੀ ਆਪਣੇ ਮਨ ਚ ਧਾਰ ਜਿੰਨਾ ਨਿਤਨੇਮ ਕਰਨੀ ਹੈ, ਕਹਿ ਗੁਰੂ ਗ੍ਰੰਥ ਸਾਹਿਬ ਨੂੰ ਮੈਂ 101 ਪਾਠ ਸੁ ਮਨੀ ਸਾਹਿਬ ਦੇ ਗਰੀਬ ਨਵਾਜ ਆ, 20 ਦਿਨ ਚ ਕਰਾਂਗੀ ਜਾਂ ਮਹੀਨੇ ਚ ਕਰਾਂਗੀ, ਕੁਝ ਕੁਝ ਨੇਮ ਵਧਾਓ ਮੈਨੂੰ ਅੰਮ੍ਰਿਤ ਵੇਲਾ ਦੇ। ਇਸ ਹਾਲਤ ਵਿੱਚ ਜੇ ਅੰਮ੍ਰਿਤ ਵੇਲਾ ਤਾਂ ਵੀ ਨਾ ਮਿਲੇ ਤੇ ਤੁਹਾਡਾ ਕਸੂਰ ਨਹੀਂ, ਫਿਰ ਗੁਰੂ ਤੇ ਗੱਲ ਜਾਂਦੀ। ਆਪ ਸਤਨਾਮ ਤੁਸੀਂ ਖਾਤਾ ਤੇ ਖੋਲਤਾ ਨਾ, ਆਪਣਾ ਨਿਤਨੇਮ ਵਧਾ ਕੇ ਖਾਤਾ ਤੇ ਖੋਲਤਾ ਨਾ। ਜਦੋਂ ਖਾਤਾ ਅਸੀਂ ਖੋਲਤਾ, ਜੋਦੜੀ ਕਰੀ ਗਏ ਨਿਤਨੇਮ ਵਧਾ ਕੇ, ਫਿਰ ਸਾਡਾ ਕਸੂਰ ਨਹੀਂ, ਫਿਰ ਗਰੀਬ ਨਵਾਜ ਤੈ ਜਾਣ ਤੇਰਾ ਕੰਮ ਜਾਣੇ। ਹੱਕ ਸਤਨਾਮ। ਤੇ ਜੇ ਅਸੀਂ ਸਾਧ ਸੰਗਤ ਕਹੀਏ 50 ਰੁਪਏ ਨਾਲ ਅੰਮ੍ਰਿਤ ਵੇਲਾ ਦੇ ਦੇ, ਨਹੀਂ ਕੁਝ ਕਰਨਾ ਪਏਗਾ। ਇਸ ਲਈ ਜਿੰਨੀਆਂ ਪਲਤ ਦੀਆਂ ਦਾਤਾਂ ਨੇ ਇਹਦੇ ਚ ਬੜੀ ਸ਼ਾਂਤੀ ਜੇ, ਨਿਮਰਤਾ ਨਿਰਵੈਰਤਾ ਦਇਆ ਸੰਤੋਖ ਧੀਰਜ ਖਿਮਾ ਸ਼ਾਂਤੀ, ਘੱਟ ਖਾਣਾ ਘੱਟ ਬੋਲਣਾ ਘੱਟ ਸੌਣਾ, ਦੇਖ ਕੇ ਡਿੱਠ ਕਰਨਾ, ਕਿਸੇ ਦੀ ਗੱਲ ਨੂੰ ਇੱਕਦਮ ਤਾੜ ਜਵਾਬ ਨਾ ਦੇਣਾ। ਆਮ ਇਹ ਤੋਂ ਬੜੀ ਕਲਪਨਾ ਪੈਂਦੀ, ਕੋਈ ਗੱਲ ਜੇ ਮੂੰਹ 'ਚ ਕਿਸੇ ਦੇ, ਅਸੀਂ ਉਹਦੀ ਗੱਲ ਸੁਣਦੇ ਵੀ ਨਹੀਂ ਤੇ ਤਾੜ ਜਵਾਬ ਦੇ ਦਿੰਦੇ, ਦੋਵਾਂ ਦੀ ਸ਼ਾਂਤੀ ਭੰਗ। ਇੱਕ ਸੁਭਾਅ ਹੁੰਦਾ ਕਿ ਕਿਸੇ ਨੇ ਕੋਈ ਗੱਲ ਕਹੀ ਹੈ ਨਾ, ਉਹਨੂੰ ਸੁਣ ਲਓ ਪਹਿਲੇ, ਸੁਣਨ ਤੋਂ ਬਾਅਦ ਹੁਣ ਤਾੜ ਜਵਾਬ ਨਹੀਂ, ਬੇਨਤੀ ਰੂਪ ਚ ਦਲੀਲ ਦਿਓ, ਨਹੀਂ ਭਾਈ ਐ ਨਹੀਂ ਐ ਕਰ ਲਈਏ। ਆਪ ਸਤਨਾਮ। ਬੜੀ ਸ਼ਾਂਤੀ। ਅੱਧੀ ਗੱਲ ਅਗਲੇ ਦੇ ਮੂੰਹ ਚ ਹੋਵੇ, ਤੂੰ ਤਾੜ ਜਵਾਬ ਦਿੱਤਾ ਹੋਵੇ ਤਾਂ ਵੀ ਸਮਝ ਲਈ ਅਜੇ ਤੈਨੂੰ ਪਲਤ ਦਾ ਸੌਦਾ ਇਹ ਨਹੀਂ ਮਿਲਿਆ, ਜਿਹਨੂੰ ਕਹਿੰਦੇ ਸਹਿਜ ਸੁਭਾਅ। ਇਹ ਮੇਰੇ ਖਿਆਲ ਸ਼ੁੱਕਰਵਾਰ ਦੀ ਗੱਲ ਏ, ਅੰਮ੍ਰਿਤਸਰ ਚ 5 ਸਮਾਗਮ ਸੀ ਤੇ ਇੱਕ ਸਮਾਗਮ ਵਿੱਚ ਉਹਨਾਂ ਬੱਚੇ ਦਾ ਨਾਂ ਰੱਖਣਾ ਸੀ। ਕੀਰਤਨ ਹੋ ਗਿਆ, ਅਰਦਾਸ ਹੋਈ, ਹੁਕਮਨਾਮਾ ਆਇਆ, ਮਿਲ ਸਤ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇਸਾ। ਉਹ ਮੰਮਾ ਅੱਖਰ ਆ ਗਿਆ। ਦਾਸ ਨੇ ਕਿਹਾ ਭਾਈ ਸੋਚ ਲਓ, ਭਾਈ ਨਾ ਸੋਚ ਲਓ। ਉਹ ਘਰ ਦਾ ਬਜ਼ੁਰਗ ਸੀ, ਉਹਨੇ ਕਿਹਾ ਜੀ ਮਨਮੀਤ ਸਿੰਘ ਰੱਖ ਦਿਓ, ਇੰਜ ਆਵਾਜ਼ ਦਿੱਤੀ। ਹੁਣ ਜੇ ਮੇਰੇ ਅੰਦਰ ਮੂਰਖਤਾ ਹੋਵੇ, ਉਹਨੇ ਜੇ ਕਿਹਾ ਜੀ ਮਨਮੀਤ ਸਿੰਘ ਰੱਖ ਦਿਓ ਤੇ ਮੈਂ ਤਾੜ ਕਹਿ ਦਿਆਂ, ਨਹੀਂ ਮਹਾਰਾਜ ਨਹੀਂ ਇਹ ਨਾਂ ਨਹੀਂ ਰੱਖਣਾ, ਇਹਨੂੰ ਮਨ ਦਾ ਮੀਤ ਬਣਾਉਣਾ। ਜੇ ਆਪ ਸਤਨਾਮ, ਨਾਂ 'ਚ ਵੀ ਗੁਰਮਤਿ ਦੀ ਖੁਸ਼ਬੋ ਆਵੇ। ਬੱਚਿਆਂ ਦੇ ਨਾਂ ਜਦੋਂ ਰੱਖਦੇ ਹੋ ਨਾ, ਉਹਦੇ ਵਿੱਚੋਂ ਖੁਸ਼ਬੋ ਆਵੇ ਰੱਬ ਦੇ ਘਰ ਦੀ। ਆ ਛੋਟੇ ਤੇ ਰੱਖੇ ਨਾ ਨਾ ਕਰੋ, ਟਿੰਕੂ ਪਿੰਕੂ ਬਿੱਟੂ ਪਿੱਟ ਪੱਪੂ, ਨਹੀਂ ਸਿੰਘ ਕੌਰ ਨਾਲ। ਤੇ ਉਹਦੇ ਵਿੱਚੋਂ ਵੀ ਨਾਂ ਇਹੋ ਜਿਹਾ ਹੋਵੇ ਕਿ ਸਾਧ ਸੰਗਤ ਕੋਈ ਗੱਲ ਉਧਰ ਵੱਜੇ, ਇਹਦਾ ਤਲਕ ਹੈ। ਤੁਸੀਂ ਅਜਾਮਲ ਪਾਪੀ ਦਾ ਇਤਿਹਾਸ ਸਾਧ ਸੰਗਤ ਪੜ੍ਹਿਆ ਹੋਏਗਾ ਕਿ ਮਹਾਂਪੁਰਸ਼ਾਂ ਨੇ ਉਹਨੂੰ ਕੀ ਕਿਹਾ ਸੀ। ਅੱਛਾ ਇੰਜ ਕਰ, ਸੱਤਵੇਂ ਪੁੱਤਰ ਦਾ ਨਾਂ ਨਰੈਣ ਰੱਖੀ। ਹੱਕ ਸਤਨਾਮ। ਉਹ ਜਿੰਨੀ ਵਾਰੀ ਉਹਨੂੰ ਸੱਤਵੇਂ ਨੂੰ ਪਿਆਰ ਚ ਵਾਜਾਂ ਦੇਗਾ ਨਰਾਇਣ ਤੇ ਕਹੇਗਾ ਨਾ, ਤੇ ਵੇਖੋ ਕਿੱਡਾ ਵੱਡਾ ਇਤਿਹਾਸ। ਉਹ ਨਰਾਇਣ ਨਰਾਇਣ ਕਹਿੰਦਿਆਂ ਪ੍ਰਾਣ ਨਿਕਲੇ, ਗੁਰੂ ਤੇਗ ਬਹਾਦਰ ਜੀ ਨੇ ਸਲੋਕ ਲਿਖਤਾ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰਸ। ਹੱਕ ਸਤਨਾਮ। ਉਹ ਤਲਕ ਹੈ ਕਿ ਨਾਂ ਵਿੱਚੋਂ ਗੁਰੂ ਦੀ ਖੁਸ਼ਬੋ ਆਵੇ, ਬੱਚਿਆਂ ਦੇ ਨਾਂ ਇਹ ਰੱਖਿਆ। ਹੁਣ ਬਜ਼ੁਰਗ ਨੇ ਕਿਹਾ ਜੀ ਮਨਮੀਤ ਸਿੰਘ ਰੱਖ ਦਿਓ, ਤੇ ਮੈਂ ਨਾਲ ਹੀ ਉਹਨੂੰ ਜਵਾਬ ਦੇ ਦਿਆਂ ਵੀ ਨਹੀਂ ਮਹਾਰਾਜ ਇਹ ਨਹੀਂ ਰੱਖਣਾ, ਤੇ ਸਮਝ ਲਓ ਪਲਤ ਦੀ ਦਾਤ ਨਹੀਂ ਮਿਲ ਗਈ। ਕਹਿੰਦਾ ਜੀ ਮਨਮੀਤ ਸਿੰਘ ਰੱਖ ਦਿਓ। ਦਾਸ ਨੇ ਹੱਥ ਜੋੜੇ, ਮੈਂ ਕਿਹਾ ਜੀ ਸੱਤ ਬਚਨ, ਮਨਮੀਤ ਸਿੰਘ ਤੁਹਾਡਾ ਹੁਕਮ ਹੈ, ਹੁਣੇ ਛੋਟੀ ਅਰਦਾਸ ਕਰਦੇ ਨੇ ਆ ਮਨਮੀਤ ਸਿੰਘ, ਪਰ ਮੈਂ ਕਿਹਾ ਇੱਕ ਬੇਨਤੀ ਹੈ, ਮੈਂ ਕਿਹਾ ਇਹਨੂੰ ਮਨ ਦਾ ਮੀਤ ਨਾ ਬਣਾਓ, ਫੱਕ ਸਤਨਾਮ, ਇਹ ਤਾਂ ਅੱਗੇ ਹੀ ਬੜਾ ਚੰਚਲ ਹੈ। ਕਹਿੰਦੇ ਫਿਰ ਕੀ ਕਰੀਏ? ਮੈਂ ਕਿਹਾ ਮੇਰਾ ਚੇਤੇ ਇਹਦਾ ਨਾਂ ਰੱਖ ਦਿਓ ਮਹਿਕ ਪ੍ਰੀਤ ਸਿੰਘ, ਹੱਕ ਸਤਨਾਮ, ਰੱਬ ਦੀ ਪ੍ਰੀਤ ਦੀ ਮਹਿਕ ਲੇਰੇ ਇਸ਼ਾਰਾ ਲਿਓ। ਤੁਹਾਡੇ ਨਾਲ ਦਿਨਾਂ ਪ੍ਰਤੀ ਦਿਨ ਵਿੱਚ ਕਈ ਵਾਰੀ ਇਹ ਚੀਜ਼ਾਂ ਬੀਤਦੀਆਂ ਕਿ ਘਰ ਵਿੱਚ ਕੋਈ ਜੀ ਉਹਦੇ ਗੱਲ ਮੂੰਹ ਚੱਦੀ ਹੁੰਦੀ, ਤੁਸੀਂ ਤਾੜ ਜਵਾਬ ਦਿੰਦੇ ਹੋ, ਬਸ ਤਾੜ ਫੜ ਲੱਗੀ ਰਹਿੰਦੀ ਹੈ। ਇੱਕ ਸੁਭਾਅ ਹੁੰਦਾ ਗੱਲ ਸੁਣ ਲਈ ਤੇ ਹੁਣ ਬੇਨਤੀ ਰੂਪ ਚ ਤੁਸੀਂ ਆਪਣੀ ਦਲੀਲ ਦਿਓ, ਬੇਨਤੀ ਰੂਪ ਚ ਉਹਨੂੰ ਕੱਟ ਕਰਕੇ ਨਹੀਂ। ਇਹ ਵੀ ਇੱਕ ਪਲਤ ਦੀ ਦਾਤ, ਇੱਕ ਟਿਕਾਓ ਮਿਲ ਗਿਆ, ਸਹਿਜ ਮਿਲ ਗਿਆ। ਕਿਸੇ ਦੀ ਗੱਲ ਨੂੰ ਕੱਟ ਕੇ ਖੁਸ਼ ਨਹੀਂ ਹੁੰਦਾ, ਉਹਦੀ ਗੱਲ ਜੇ ਨਹੀਂ ਚੰਗੀ ਲੱਗੀ ਆਪਣੀ ਗੱਲ ਬੇਨਤੀ ਰੂਪ ਚ ਕਰਦਾ, ਹੱਕ ਸਤਨਾਮ। ਇਹ ਬੜੀਆਂ ਅਨਮੋਲ ਦਾਤਾਂ ਨੇ ਜੇ ਮਿਲ ਜਾਣ। ਅਰਦਾਸ ਕਰੋ ਸੱਚੇ ਪਾਤਸ਼ਾਹ ਅੱਗੇ, ਔਰ ਜਿਵੇਂ ਬੇਨਤੀ ਕੀਤੀ ਹੈ ਕਿ ਪਲਤ ਦੀਆਂ ਦਾਤਾਂ ਲਈ ਵੀ ਨਿਤਨੇਮ ਵਧਾਇਆ ਕਰੋ। ਇਹ ਪੰਜ ਦਸ ਮਿੰਟ ਵਿਚਾਰ ਕੀਤੀ ਹੈ ਕਿ ਹਲਤ ਪਲਤ ਹੈ ਕੀ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਹਲਤ ਪਲਤ ਕੀ। ਤੁਹਾਨੂੰ ਸਭ ਨੂੰ ਚਾਨਣਾ ਹੋ ਗਿਆ ਹੋਏਗਾ ਕਿ ਮੇਰੇ ਕੋਲ ਕਿਹੜਾ ਕਿਹੜਾ ਸੌਦਾ ਪਲਤ ਦਾ ਅਜੇ ਨਹੀਂ ਹੈ, ਆਹ ਸਤਨਾਮ, ਤੇ ਨਿਤਨੇਮ ਵਧਾਇਓ, ਕਿਉਂਕਿ ਬੰਦੇ ਨੂੰ ਆਪਣੀ ਕਮਜ਼ੋਰੀ ਪਤਾ ਹੁੰਦੀ ਜੀ। ਤੁਸੀਂ ਆਮ ਕਈਆਂ ਨੂੰ ਸੁਣਦੇ ਹੋ ਨਾ, ਯਾਰ ਕੀ ਕਰਾਂ, ਛੱਡਿਆ ਤੇ ਹੈ ਸੀ ਦੋ ਮਹੀਨੇ ਮੀਟ, ਕੀ ਕਰਾਂ, ਬਸ ਉਹ ਟਿੱਕਿਆਂ ਦੀ ਦੁਕਾਨ ਅੱਗੋਂ ਲੰਘਿਆ, ਖੁਸ਼ਬੋ ਇਹੋ ਜਿਹੀ ਆਈ ਹੈ, ਫਿਰ ਵੜ ਗਏ ਅੰਦਰ, ਹੱਕ ਸਤਨਾਮ, ਮੇਰੇ ਵੱਸ ਨਹੀਂ, ਜਾਂ ਕੀ ਕਰਾਂ, ਪਤਾ ਨਹੀਂ ਮੈਨੂੰ ਕਿਉਂ ਗੁੱਸਾ ਆ ਜਾਂਦਾ। ਪਤਾ ਹੁੰਦਾ ਮੇਰਾ ਗੁੱਸੇ ਵਾਲਾ ਸੁਭਾਅ, ਪਤਾ ਹੁੰਦਾ ਬੰਦੇ ਨੂੰ। ਇਸ ਲਈ ਤੁਸੀਂ ਜਾਣਦੇ ਹੋ ਤੁਹਾਨੂੰ ਨਿਮਰਤਾ ਮਿਲੀ ਕਿ ਨਹੀਂ, ਨਿਰਵੈਰਤਾ ਮਿਲੀ ਕਿ ਨਹੀਂ, ਦਇਆ ਮਿਲੀ ਕਿ ਨਹੀਂ ਅਜੇ, ਧੀਰਜ ਮਿਲਿਆ ਕਿ ਨਹੀਂ ਅਜੇ, ਸੰਤੋਖ ਮਿਲਿਆ ਕਿ ਨਹੀਂ ਅਜੇ, ਖਿਮਾ ਮਿਲੀ ਕਿ ਨਹੀਂ ਅਜੇ, ਦੇਖ ਕੇ ਡਿੱਠ ਕਰਨਾ ਮਿਲਿਆ ਕਿ ਨਹੀਂ ਅਜੇ, ਬਰਦਾਸ਼ ਸ਼ਕਤੀ ਮਿਲੀ ਕਿ ਨਹੀਂ ਅਜੇ, ਘੱਟ ਸੌਣਾ ਮਿਲਿਆ ਕਿ ਨਹੀਂ, ਘੱਟ ਖਾਣਾ ਮਿਲਿਆ ਕਿ ਨਹੀਂ, ਘੱਟ ਬੋਲਣਾ ਮਿਲਿਆ ਕਿ ਨਹੀਂ, ਹੱਕ ਸਤਨਾਮ। ਆਪਣੀ ਪਲਤ ਦੀ ਕੋਈ ਕਮੀ ਨੂੰ ਲੈ ਕੇ ਵੀ ਨਿਤਨੇ ਵਧਾ ਕੇ ਤਰਲਾ ਪਾਇਆ ਕਰੋ, ਗਰੀਬ ਨਵਾਜ ਕਿਰਪਾ ਕਰੋ। ਉਸ ਤੋਂ ਪਹਿਲੇ ਆਓ ਇੱਕ ਵਾਰੀ ਫਿਰ ਇਹ ਪੰਕਤੀ ਪੜ ਲਓ ਜੀ, ਹਲਤ ਪਲਤ ਸਵਾਲ ਸਿੱਖ ਕਾ, ਹਲਤ ਪਲਤ ਸਵਾਲ ਜਪੋ, ਹਲਤ ਪਲਤ ਸਵਾਲ ਸਿੱਖ ਕਾ, ਹਲਤ ਪਲਤ ਸਵਾਰ। ਵਾਹਿਗੁਰੂ 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 ਇਹ ਹਲਤ ਪਲਤ ਸਵਾਰ ਸਾਰੇ ਗੱਜ ਕੇ ਆਖੋ ਸਤਨਾਮ
ਰੈਡੀਮੇਡ।
ਅੱਜ ਇਹਦੀ ਬਹੁਤ ਲੋੜ ਹੈ ਇਸ ਪ੍ਰਚਾਰ ਦੀ। ਇਹਦੇ 'ਚ ਮੈਂ ਇੱਕ ਬੇਨਤੀ ਕਰਾਂਗਾ, ਇਹ ਨਾ ਸਮਝਿਓ ਖੰਡ ਪਾਠ ਕਰਾਉਣੇ ਨਹੀਂ ਜਾਂ ਰਖਾਉਣੇ ਨਹੀਂ, ਰਖਾਓ ਕਰਵਾਓ ਖੰਡ ਪਾਠ, ਲੇਕਿਨ ਆਪ ਬਾਣੀ ਪੜ੍ਹਨੀ ਭੁੱਲ ਨਾ ਜਾਣਾ। ਨੰਬਰ ਦੋ, ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਜਦੋਂ ਕਦੀ ਖੰਡ ਪਾਠ ਕਰਾਉਣ ਦਾ ਘਰ ਮੌਕਾ ਮਿਲੇ ਆਖਦੇ ਸਨ ਇੰਨੇ ਕੁ ਪ੍ਰੇਮ ਨਾਲ ਕਰਾ ਕਿ ਤੇਰੇ ਘਰ ਦਾ ਇੱਕ ਸਰੀਰ ਹਰ ਵੇਲੇ ਚੌਰ ਸਾਹਿਬ ਕਰੇ, ਅੱਕ ਸਤਨਾਮ। ਉਹਨੇ ਡੇਢ ਘੰਟਾ ਚੌਰ ਸਾਹਿਬ ਨੂੰ ਕਰਦਿਆਂ ਹੋ ਗਿਆ ਸਿਮਰਨ ਕਰਦਿਆਂ, ਹੁਣ ਘਰ ਦਾ ਦੂਜਾ ਜੀ ਆ ਜੇ ਉਹ ਆਰਾਮ ਕਰ ਲੈ। ਜੇ ਘਰ ਵਿੱਚ ਸਰੀਰ ਜ਼ਿਆਦਾ ਹੋਣ ਤੇ ਬਾਬਾ ਜੀ ਕਹਿੰਦੇ ਸੀ ਇੱਕ ਸਰੀਰ ਕੋਲ ਬੈਠ ਕੇ ਧੂਫ ਅਗਰਬੱਤੀ ਉਹਦਾ ਧਿਆਨ ਰੱਖੇ ਤੇ ਕੋਲ ਬੈਠ ਕੇ ਬਾਣੀ ਸੁਣੇ, ਜੇ ਘੱਟ ਸਰੀਰ ਹੋਣ ਤੇ ਇੱਕ ਘੱਟ ਤੋਂ ਘੱਟ ਕਮਰੇ 'ਚ ਰਹੇ। ਇਹ ਨਹੀਂ ਵੀ ਖੰਡ ਪਾਠ ਕਰਾਓ ਨਾ, ਪਰ ਕਰਾਓ ਉਹਦੇ ਵਿੱਚ ਸਾਡੇ ਪੂਰਾ ਪ੍ਰੇਮ ਸ਼ਾਮਿਲ ਹੋਵੇ। ਦੂਜਾ ਬਚਨ ਕਰਦੇ ਸਨ ਜਦੋਂ ਕਿਤੇ ਘਰ ਖੰਡ ਪਾਠ ਕਰਾਉਣ ਦਾ ਸਮਾਂ ਮਿਲੇ ਦੋ ਰਾਤਾਂ ਬਾਬਾ ਜੀ ਕਹਿੰਦੇ ਮੰਜੇ ਤੇ ਲੱਕ ਨਹੀਂ ਲਾਉਣਾ ਚਾਹੀਦਾ। ਆਹ ਕੋ ਸਤਨਾਮ ਮੈਂ ਪੁੰਜੇ ਲੇਟਣਾ, ਘਰ ਗੁਰੂ ਸਾਹਿਬ ਆਏ। ਤੀਸਰਾ ਬਚਨ ਕਰਦੇ ਸਨ ਕਿ ਜਿਹੜੇ ਪਾਠੀ ਸਿੰਘ ਪਾਠ ਕਰ ਰਹੇ ਨੇ ਉਹਨਾਂ ਦੀ ਇੰਨੀ ਕੁ ਡਟ ਕੇ ਸੇਵਾ ਕਰੋ, ਇੰਨੀ ਕੁ ਡਟ ਕੇ ਸੇਵਾ ਉਹਨਾਂ ਦੀ ਕਰੋ। ਪਾਠੀ ਸਿੰਘ ਵੀ ਪਾਠ ਪੂਰੀ ਸ਼ਰਧਾ ਭਾਵਨਾ ਨਾਲ, ਆਹ ਪ੍ਰੇਮ ਹੈ ਤੁਹਾਡੇ। ਮੈਨੂੰ ਅੰਬਾਲੇ ਦਾ ਤਾਂ ਨਹੀਂ ਪਤਾ, ਸਾਡੇ ਉਧਰ ਇੰਨਾ ਬੁਰਾ ਹਾਲ ਹੈ ਪਿੰਡਾਂ 'ਚ, ਇੱਕ ਕਮਰੇ 'ਚ ਖੰਡ ਪਾਠ ਰਖਾਇਆ ਹੁੰਦਾ, ਕੇਵਲ ਇੱਕ ਅੱਲ ਪੂਰੀ ਕਰਨੀ ਦਿਮਾਗ 'ਚ, ਬਸ ਕਰਾਉਣਾ ਖੰਡ ਪਾਠ। ਬੱਚੀ ਦਾ ਵਿਆਹ ਹਫ਼ਤੇ ਨੂੰ, ਮੁੰਡੇ ਦਾ ਵਿਆਹ ਹਫ਼ਤੇ ਨੂੰ ਕਰਾਉਣਾ, ਇੱਧਰ ਖੰਡ ਪਾਠ ਚੱਲ ਰਿਹਾ ਹੁੰਦਾ, ਬਾਹਰ ਵਿਹੜੇ 'ਚ ਸ਼ਰਾਬ ਚੱਲ ਰਹੀ ਹੁੰਦੀ। ਹੱਕ ਸਤਨਾਮ, ਐਡਾ ਹਾਲ ਹੋ ਗਿਆ ਮਾੜਾ। ਇਹਨੂੰ ਕਹਿੰਦੇ ਇੱਕ ਭੌ ਲੱਥ ਸੀ ਨਾਤਿਆਂ ਤੇ ਦੋਏ ਭੋਏ ਚੜੀਅਸ ਹੋਰ। ਕੋਈ ਹੇਮਕੁੰਡ ਸਾਹਿਬ ਨਾ ਜਾਵੇ ਕੋਈ ਗੁਨਾਹ ਨਹੀਂ, ਹੇਮਕੁੰਡ ਸਾਹਿਬ ਜਾ ਕੇ ਸ਼ਰਾਬ ਪੀਂਦਾ ਤੇ ਦੂਣਾ ਪਾਪ ਹੈ। ਹੱਕ ਸਤਨਾਮ, ਕੋਈ ਖੰਡ ਪਾਠ ਨਾ ਕਰਾਵੇ ਪਾਪ ਨਹੀਂ, ਜੇ ਕਰਾ ਕੇ ਖੰਡ ਪਾਠ ਘਰ ਗੁਰੂ ਸਾਹਿਬ ਲਿਆ ਕੇ ਤਾਂ ਵੀ ਉਹ ਚੀਜ਼ ਨੂੰ ਨਹੀਂ ਛੱਡ ਰਿਹਾ, ਦੂਣਾ ਪਾਪ ਹੈ। ਆਖੋ ਸਤਨਾਮ, ਇੱਕ ਭੋਲਤ ਸੀ ਨਾਤਿਆਂ ਦੋਏ ਭੋਏ ਚੜੀਅਸ। ਤੇ ਸਾਡੇ ਸ਼ਹਿਰ 'ਚ ਪਤਾ ਕੀ ਰਿਵਾਜ, ਇੱਕ ਕਮਰੇ 'ਚ ਖੰਡ ਪਾਠ ਹੋ ਰਿਹਾ ਤੇ ਦੋ ਕਮਰੇ ਛੱਡ ਕੇ ਸਾਰੇ ਬੱਚੇ ਵੱਡੇ ਟੈਲੀਵਿਜ਼ਨ ਤੇ ਫਿਲਮ ਲੱਗੀ ਹੈ, ਬੈਠੇ ਨੇ ਮਸਤ ਹੋ ਕੇ, ਭਾਈ ਖੰਡ ਪਾਠ। ਕਹਿੰਦੇ ਉਹ ਪਾਠੀਆਂ ਦੀ ਡਿਊਟੀ ਹੈ, ਦੇਣਾ ਨਹੀਂ 800 ਰੁਪਈਆ। ਆਖੋ ਸਤਨਾਮ, ਆਪੇ ਆਰੰਭ ਕਰਨਗੇ, ਆਪੇ ਸੀਸ ਤੇ ਗੁਰੂ ਸਾਹਿਬ ਲਿਆਣਗੇ ਪਾਠੀ, ਆਪੇ ਮੱਧ ਲਾਣਗੇ, ਆਪੇ ਭੋਗ ਪਾਣਗੇ, ਕੇਵਲ ਰੈਡੀਮੇਡ ਹੀ ਕੰਮ ਬਣ। ਅੱਜ ਬਹੁਤ ਲੋੜ ਹੈ ਇਸ ਪ੍ਰਚਾਰ, ਇਸ਼ਾਰਾ ਲਇਓ ਦਾਸ ਦੀ ਗੱਲ ਦਾ, ਇਸ਼ਾਰਾ ਲਇਓ ਕਦੀ ਖੰਡ ਪਾਠ ਕਰਾਉਣਾ ਵੀ ਪੈ ਜਾਵੇ ਸਾਧ ਸੰਗਤ ਕਰਵਾਓ, ਇਹ ਨਹੀਂ ਵੀ ਨਹੀਂ ਕਰਾਉਣੇ, ਪਰ ਉਹਦੇ ਵਿੱਚ ਆਪ ਹੱਥੀ ਸੇਵਾ ਕਰੋ। ਮੈਨੂੰ ਇੰਨੀ ਖੁਸ਼ੀ ਹੋਈ, ਸਾਡੇ ਉੱਥੇ ਦਰਬਾਰ ਸਾਹਿਬ ਹਰ ਕੀ ਪੌੜੀ ਤੇ 5 ਸਾਲ ਕੇ 4 ਸਾਲ ਬਾਅਦ ਵਾਰੀ ਮਿਲਦੀ ਹੈ ਸਾਧ ਸੰਗਤ ਕੋਈ ਖੰਡ ਪਾਠ ਕਰਾਉਣਾ ਚਾਹੇ। ਤੇ ਬੰਬਈ ਤੋਂ ਇੱਕ ਬੀਬੀ ਆਈ ਸਾਡੇ ਉੱਥੇ ਗੁਰਦੁਆਰਾ ਛੋਟੀ ਸ਼ਹੀਦਾਂ, ਸੰਗਤ ਦੀ ਪ੍ਰੇਮੀ ਸੀ, ਕੋਈ ਡੱਬਾ ਕੋਈ ਭੇਟਾ ਉਹਨੇ ਭਲਾਈ ਕੇਂਦਰ ਲਈ ਸੇਵਾ ਦੇਣੀ ਸੀ ਦਿੱਤੀ। ਮੈਂ ਕਿਹਾ ਪ੍ਰਸ਼ਾਦਾ ਜਾਂ ਚਾਹ ਕੀ ਛਕੋਗੇ, ਉੱਠ ਪਈ ਨਾਲ ਹੀ। ਮੈਂ ਕਿਹਾ ਉੱਠ ਪਏ ਹੋ? ਕਹਿੰਦੇ ਬਸ ਆ 5 ਮਿੰਟ ਜ਼ਰੂਰੀ ਸੀ ਮਿਲਣਾ, ਮਿਲਿਆ ਨਾ, ਮੈਂ ਪ੍ਰਸ਼ਾਦਾ ਛਕਣਾ ਨਾ ਚਾਹ, ਕਿਉਂ ਘੰਟਾ ਅੱਧਾ ਘੰਟਾ ਲੱਗ ਜਾਏਗਾ, ਹਰ ਕੀ ਪੌੜੀ ਤੇ ਖੰਡ ਪਾਠ ਹੋ ਰਿਹਾ ਵੈ ਸਾਡੇ ਪਰਿਵਾਰ ਵੱਲੋਂ, ਮੇਰਾ ਚਿੱਤ ਹੈ ਕਿ 48 ਦੇ 48 ਘੰਟਿਆਂ 'ਚੋਂ ਘੱਟ ਤੋਂ ਘੱਟ 40 ਘੰਟੇ ਉੱਥੇ ਹੀ ਬਤੀਤ ਹੋਣ। ਆਖੋ ਸਤਨਾਮ, ਤੇ ਕੋਲ ਬਹਿ ਕੇ ਬਾਣੀ ਸੁਣਾ, ਕੋਲ ਬਹਿ ਕੇ ਹਾਜ਼ਰੀ ਲਾਵਾਂ, ਇਹ ਪਿਆਰ ਏ। ਇਹ ਨਹੀਂ ਕਿ ਕਰਾਓ ਨਾ ਕਰਾਓ, ਤੇ ਆਹ ਚੀਜ਼ਾਂ ਦਾ ਧਿਆਨ ਰੱਖੋ, ਜੇ ਘਰ ਕਰਾਓ ਤੇ ਜਿਵੇਂ ਦੱਸਿਆ ਇੱਕ ਸਰੀਰ ਚੌਰ ਸਾਹਿਬ, ਕੋਲ ਬਹਿ ਕੇ ਬਾਣੀ ਸੁਣੇ, ਪਾਠੀ ਸਿੰਘਾਂ ਦੀ ਸੇਵਾ ਡਟ ਕੇ ਹੋਵੇ, ਮੰਜੇ ਤੇ ਲੱਕ ਨਾ ਲਾਈਏ, ਪੁੰਜੇ ਰਾਮ ਗੁਰੂ ਸਾਹਿਬ ਆਏ ਨੇ। ਆਪਣੇ ਸਰੀਰ ਤੇ ਸਮਾਪਤੀ ਤੋਂ ਬਾਅਦ, ਸੰਪੂਰਨਤਾ ਤੋਂ ਬਾਅਦ ਸ਼ੁਕਰਾਨੇ 'ਚ ਲੈ ਕੇ ਜਾਵੇ ਕਿ ਮੇਰੇ ਮਹਾਰਾਜ ਇਸ ਜਨਮ 'ਚ ਮੇਰੇ ਸੀਸਤੇ ਨੇ। ਆਖੋ ਸਤਨਾਮ, ਆਪਣੇ ਆਪ ਨੂੰ ਭਾਗਾਂ ਨਾ ਸਮਝ। ਹੁਣ ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਮੈਂ ਤੇ 9 ਤੱਕ ਹੀ ਰਿਹਾ। ਹੱਕ ਸਤਨਾਮ, ਮੈਂ 9 ਤੋਂ ਨਹੀਂ ਟੱਪ ਸਕਿਆ ਸਾਧ ਸੰਗਤ। ਮੇਰੇ ਪਿਤਾ ਜੀ ਨੇ ਕਿਹਾ ਦੁਕਾਨਦਾਰੀ ਕਿੰਨੇ ਸੰਭਾਲਣੀ, ਤੂੰ ਚੱਲ ਮਨਿਆਰੀ ਦਾ ਕੰਮ ਸੀ, ਉੱਧਰ ਲੈ ਗਏ ਖਿੱਚ ਕੇ, 9 ਤੱਕ ਹੀ ਰਿਹਾ। ਹੱਕ ਸਤਨਾਮ, ਤੁਸੀਂ ਬੜੇ ਬੜੇ ਪੜ੍ਹੇ ਲਿਖੇ ਬੈਠੇ ਹੋ, ਇਸ਼ਾਰਾ ਗੱਲ ਦਾ ਸਮਝ ਲੈਣਾ ਕਿ ਜੇ ਅਸੀਂ ਖੰਡ ਪਾਠ ਓਂ ਕਰਾਉਂਦੇ ਹਾਂ ਤੇ ਕਰਾ ਰਹੇ ਹਾਂ ਪਰ ਪ੍ਰੇਮ ਨਹੀਂ, ਤੇ ਜੇ ਸਾਨੂੰ ਡਰ ਏ ਭੈ ਆਪ ਪੂਰੀ ਭਾਵਨਾ ਨਾਲ ਕਰਾ ਰਹੇ ਹਾਂ, ਚੌਰ ਸਾਹਿਬ ਹਾਜ਼ਰੀ ਹਰ ਤਰ੍ਹਾਂ ਦਾ, ਤੇ ਉਹਦੇ ਵਿੱਚ ਸਾਡੇ ਪ੍ਰੇਮ ਸ਼ਾਮਿਲ ਹੋ ਗਿਆ। ਆਖੋ ਸਤਨਾਮ, ਸ਼ਾਮਿਲ ਹੋ। ਇਸੇ ਤਰ੍ਹਾਂ ਆ ਮੇਰੇ ਖਿਆਲ 'ਚ 10 ਦਿਨਾਂ ਦੀ ਗੱਲ ਏ, ਕਿਉਂਕਿ 26 ਦਿਨ ਆਪਾਂ ਅਮਰੀਕਾ ਲਾ ਕੇ ਆਏ ਹਾਂ ਬਾਬਾ ਜੀ ਦੀ ਮਿਹਰ ਨਾਲ, ਤੇ ਅਮਰੀਕਾ ਦੀ ਸੰਗਤ ਪ੍ਰੇਮੀ ਬਣ ਗਈ। ਉਹ ਫਿਰ ਫੋਨ ਵੀ ਆਉਂਦੇ ਰਹਿੰਦੇ, ਆ ਥੋੜ੍ਹੇ ਦਿਨ ਹੋਏ ਨੇ, ਇੱਕ ਸਰੀਰ ਦਾ ਫੋਨ ਆਇਆ ਅਮਰੀਕਾ ਤੋਂ, ਬੜਾ ਘਬਰਾਹਟ ਵਿੱਚ, ਕਹਿਣ ਲੱਗਾ ਭਾਈ ਸਾਹਿਬ ਸਾਡੇ ਪਿਤਾ ਜੀ ਦੀ ਸਿਹਤ ਬੜੀ ਢਿੱਲੀ, ਕੋਈ ਹਾਰਟ ਦਾ ਇੱਕਦਮ ਤਕਲੀਫ ਹੋਈ ਸੀ, ਬੜੀ ਢਿੱਲੀ ਹੈ, ਉਹਦੇ ਮੂੰਹ ਦੇ ਲਫਾ ਹੀ ਸੀ, ਸਾਡੇ ਤੇ ਸਾਇਆ ਹੀ ਉਹਨਾਂ ਦਾ, ਸਾਨੂੰ ਸੀਸਾਂ ਹੀ ਉਹਨਾਂ ਦੀਆਂ, ਅਸੀਂ ਉਹਨਾਂ ਦੇ ਸਿਰ ਤੇ ਹੀ ਸਭ ਕੁਝ ਚੱਲਦਾ ਪਿਆ ਪਰਿਵਾਰ ਦਾ। ਕਹਿਣ ਲੱਗੇ ਤੁਸੀਂ ਕੰਮ ਕਰੋ ਜਲਦੀ। ਮੈਂ ਕਿਹਾ ਕੀ? ਕਹਿਣ ਲੱਗੇ ਤੁਸੀਂ ਦੋ ਖੰਡ ਪਾਠ ਬਾਬਾ ਟਲ ਰਾਏ, ਦੋ ਖੰਡ ਪਾਠ ਕੌਲਸਰ, ਪੰਜ ਖੰਡ ਪਾਠ ਸ਼ਹੀਦਾਂ, ਪੰਜ ਖੰਡ ਪਾਠ ਫਲਾਣੀ, ਉਹਨਾਂ ਨੇ 18 ਖੰਡ ਪਾਠ ਗਿਣਾ ਤੇ ਮੈਨੂੰ। ਕਹਿਣ ਲੱਗਾ ਜਲਦੀ ਤੁਸੀਂ ਇਹ ਬੁੱਕ ਕਰਾਓ ਹੱਕ ਸਤਨਾਮ। ਮੈਂ ਸਿਰ ਖੁਰਕਣ ਲੱਗ ਪਿਆ, ਮੈਂ ਕਿਹਾ ਯਾਰ ਇਹਨੂੰ ਕੀ ਜਵਾਬ ਦਿਆਂ। ਕਹਿਣ ਲੱਗਾ ਜੀ ਭੇਟਾ ਕੋਲੋ ਦੇ ਆਓ, ਜਦੋਂ ਤੁਸੀਂ ਅਮਰੀਕਾ ਆਓਗੇ ਮੈਂ ਤੁਹਾਨੂੰ ਭੇਟਾ ਜਿਹੜੀ ਉਹ ਦੇ ਦਿਆਂ। ਮੈਂ ਕਿਹਾ ਉਹ ਤੇ ਕੋਈ ਗੱਲ ਨਹੀਂ, ਅਮਰੀਕਾ ਆਵਾਂਗੇ ਤੇਰੇ ਕੋਲ ਭੇਟਾ ਲੈ ਲਾਂਗੇ, ਇੱਥੇ ਭੇਟਾ ਅਸੀਂ ਜਾ ਕੇ ਬੁੱਕ ਕਰਾਉਂਦੇ ਹਾਂ। ਵੀ ਮੇਰੇ ਪਿਤਾ ਜੀ ਠੀਕ ਨਹੀਂ, ਇਹਨੇ 18 ਖੰਡ ਪਾਠ ਬੁੱਕ ਕਰਾਓ ਤੁਸੀਂ ਹੁਣੇ ਜਾ। ਉਹਨੂੰ ਮੈਂ ਫੋਨ ਤੇ ਬੇਨਤੀ ਕੀਤੀ, ਸੁਣਿਓ ਗੱਲ। ਮੈਂ ਕਿਹਾ ਭਾਈ ਗੁਰਮੁਖਾ ਇਹ ਜਿਹੜੇ ਤੂੰ 18 ਖੰਡ ਪਾਠ ਕਹਿ ਰਿਹਾ ਮੈਂ ਹੁਣੇ ਬੁੱਕ ਕਰਾਉਂਦਾ ਵਾਂ, ਕਿਉਂ ਤੂੰ ਸੰਗਤ ਦਾ ਪ੍ਰੇਮੀ ਹੈ, ਸੰਗਤ ਦਾ ਹੁਕਮ ਇਸ਼ਾਰਾ, ਮੈਂ ਹੁਣੇ 18 ਖੰਡ ਪਾਠ ਬੁੱਕ ਕਰਾਉਂਦਾ, ਪਰ ਮੇਰੀ ਇੱਕ ਬੇਨਤੀ ਹੈ, ਸਾਰਾ ਕੰਮ ਰੈਡੀਮੇਡ ਨਾ ਕਰ, ਕੁਝ ਆਪ ਵੀ ਕਰ ਲੈ, ਹੱਕ ਸਤਨਾਮ, ਕੁਝ ਆਪ ਵੀ ਕਰ ਲੈ। ਉਹ ਬੜਾ ਹੈਰਾਨ ਕਹਿੰਦਾ ਜੀ ਮੈਂ ਆਪ ਕੀ ਕਰਾਂ। ਟੈਕਸੀ ਚਲਾਉਂਦਾ ਜੀ ਅਮਰੀਕਾ 'ਚ, ਉਹਦਾ ਫੋਨ ਸੀ, ਕਹਿੰਦਾ ਆਪ ਕੀ ਕਰਾਂ। ਮੈਂ ਕਿਹਾ ਮੇਰੀ ਬੇਨਤੀ 18 ਖੰਡ ਪਾਠ ਮੈਂ ਬੁੱਕ ਕਰਾਉਣਾ ਵਾਂ, ਪਰ ਇੱਕ ਬੇਨਤੀ, ਜੇ ਵਾਕਈ ਪਿਤਾ ਜੀ ਨੂੰ ਰਾਜ਼ੀ ਕਰਨਾ ਹੀ ਤੇ ਸਾਰਾ ਟੱਬਰ ਬੈਠ ਕੇ ਭਾਵੇਂ 10 ਦਿਨਾਂ 'ਚ, ਭਾਵੇਂ ਇੱਕ ਹਫ਼ਤੇ 'ਚ, ਭਾਵੇਂ 15 ਦਿਨਾਂ 'ਚ 101 ਪਾਠ ਸੁਖਮਨੀ ਸਾਹਿਬ ਦੇ ਕਰੋ, ਹੱਕ ਸਤਨਾਮ, ਆਹ ਵੀ ਕੁਝ ਕਰੋ। ਮੈਂ ਕਿਹਾ ਫਿਰ ਫੋਨ ਕਰੀ, ਮੈਨੂੰ ਬੜੀ ਖੁਸ਼ੀ ਹੋਈ। ਇੱਕ ਹਫ਼ਤੇ ਬਾਅਦ ਦਾ ਫੋਨ ਆ ਗਿਆ, ਕਹਿਣ ਲੱਗਾ ਜੀ ਖੰਡ ਪਾਠ ਬੁੱਕ ਕਰਾਤੇ। ਮੈਂ ਕਿਹਾ ਕਰਾਤੇ ਆ? ਕਹਿਣ ਲੱਗਾ ਸਾਡੇ ਸਾਰੇ ਪਰਿਵਾਰ ਨੇ ਰਲ ਕੇ ਇੱਕ ਹਫ਼ਤੇ 'ਚ 101 ਪਾਠ ਸੁਖਮਨੀ ਸਾਹਿਬ ਜੀ ਦੇ ਕੀਤੇ ਨੇ। ਕਹਿਣ ਲੱਗਾ ਅਸੀਂ ਅੱਜ ਤੱਕ ਸਾਨੂੰ ਪਤਾ ਹੀ ਨਹੀਂ, ਐਵੇਂ ਕਰੀਦਾ, ਹੱਕ ਸਤਨਾਮ। ਬਈ ਭੀੜ ਪੈ ਜੇ, ਬਿਪਤਾ ਪੈ ਜੇ, ਤੇ ਉਹਦੇ ਲਫ਼ਾ ਹੀ ਸੀ। ਕਹਿਣ ਲੱਗਾ ਸਾਡੇ ਪਿਤਾ ਜੀ 80% ਤਬੀਅਤ ਡਾਕਟਰ ਨੇ ਕਿਹਾ ਬਿਲਕੁਲ ਰਾਜ਼ੀ ਏ। ਮੈਂ ਕਿਹਾ ਫਿਰ 101 ਦਾ ਹੋਰ ਤੱਲਾ ਲਾ ਦੇ, ਹੱਕ ਸਤਨਾਮ। ਬਾਣੀ ਜਿੰਨੀ ਵੱਧ ਪੜੀ ਜੇ, ਜਿਵੇਂ ਹੁਣੇ ਦੱਸਿਆ ਨਾ ਬਾਬਾ ਦੀਪ ਸਿੰਘ ਜੀ ਦਾ 101 ਪਾਠ ਜਪਜੀ ਸਾਹਿਬ ਦਾ ਨਿਤਨੇਮ, ਸੰਤ ਮੀਆਂ ਸਿੰਘ ਜੀ 17 ਪਾਠ ਸੁਮਨੀ ਸਾਹਿਬ ਦਾ ਰੋਜ਼ ਦਾ ਨਿਤਨੇਮ, ਹੱਕ ਸਤਨਾਮ। ਅੱਜ ਨੇ ਕਿਹਾ ਸੀ ਭਾਈ ਲੱਖੂ ਨੇ ਬੁੱਧੂ ਦਾ ਆਵਾ ਕੱਚਾ ਕੁਝ ਖਾਣ ਤੋਂ ਪਹਿਲੇ ਸਵੇਰੇ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ। ਭਾਈ ਬਚਿੱਤਰ ਸਿੰਘ ਜਿਹਦੇ ਬਰਛੇ ਦੇ ਆਨੰਦਪੁਰ ਸਾਹਿਬ ਦਰਸ਼ਨ ਕਰਦੇ ਹੋ, ਕੁਝ ਛਕਣ ਤੋਂ ਪਹਿਲੇ 21 ਪਾਠ ਜਪਜੀ ਸਾਹਿਬ ਦੇ ਕਰਦਾ ਸੀ। ਸਾਬੋ ਕੀ ਤਲਵੰਡੀ ਗੁਰਦੁਆਰਾ ਬਾਬਾ ਵੀਰ ਸਿੰਘ, ਗੁਰਦੁਆਰਾ ਬਾਬਾ ਧੀਰ ਸਿੰਘ, ਜਦੋਂ ਡੱਲੇ ਨੇ ਹੋਮੇ ਕੀਤੀ ਸੀ ਤੇ ਸਤਿਗੁਰੂ ਨੇ ਬੰਦੂਕ ਪਰਖਣ ਲਈ ਬੁਲਾਇਆ ਸੀ, ਇਹ ਦੋਵੇਂ ਆ ਗਏ ਸੀ, ਮੇਰੇ ਕੋਲ ਸੇਵਾ ਲਓ, ਮੇਰੇ ਕੋਲ ਸੇਵਾ ਲਓ। ਇਹ ਦੋਵੇਂ ਸਿੰਘਾਂ ਦਾ ਕੁਝ ਛਕਣ ਤੋਂ ਪਹਿਲੇ 21 ਪਾਠ ਜਪਜੀ ਸਾਹਿਬ ਦਾ ਨਿਤਨੇਮ ਸੀ, ਹੱਕ ਸਤਨਾਮ। ਪੁਰਾਤਨ ਗੁਰਸਿੱਖਾਂ ਨੇ ਗੁਰਬਾਣੀ ਨੂੰ ਇੰਨਾ ਪਿਆਰ ਕੀਤਾ, ਆਪ ਪੜ੍ਹਦੇ ਸੀ। ਅੱਜ ਵੀ ਮੈਂ ਕਈ ਮਹਾਂਪੁਰਸ਼ ਵੇਖਦਾ ਜਿੱਥੇ ਜਾਂਦੇ ਸਾਧ ਸੰਗਤ ਸੈਂਚੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀ ਜਾਂਦੇ, ਬਾਣੀ ਨਹੀਂ ਛੱਡਦੇ। ਇਹ ਸਵਾਸ ਕਿਤੇ ਹੋਰ ਬੰਨੇ ਨਾ ਜਾ, ਇਸ਼ਾਰਾ ਲੈਣਾ। ਪ੍ਰੇਮ ਕੀ ਏ? ਬਿਲਕੁਲ ਰੈਡੀਮੇਡ ਨਾ ਅੱਜ ਕੱਲ੍ਹ ਬਣ ਜਾਇਓ, ਹੱਕ ਸਤਨਾਮ, ਆਹ ਬਾਣੀ ਪੜ੍ਹੋ। ਜੇ ਕਿਤੇ ਖੰਡ ਪਾਠ ਕਰਾਓ ਤੇ ਇਸ ਤਰ੍ਹਾਂ ਸ਼ਰਧਾ ਭਾਵਨਾ ਤੇ ਮਰਿਆਦਾ ਨਾਲ ਸਾਧ ਸੰਗਤ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਕਹੋਗੇ ਮਹਾਰਾਜ ਮੈਨੂੰ ਹਲਤ ਪਲਤ ਦੀ ਦਾਤ ਦਿਓ, ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਆ 2.5 ਅੱਖਰ ਤੇਰੇ ਕੋਲ ਪ੍ਰੇਮ ਦੇ ਚਾਹੀਦੇ, ਮੈਂ ਤੇ ਲੈ ਕੇ ਬੈਠਾ, ਹੱਕ ਸਤਨਾਮ, ਮੈਂ ਤੇ ਲੈ ਕੇ ਬੈਠਾ ਤੇਰੇ ਕੋਲ ਆ 2.5 ਅੱਖਰ ਪ੍ਰੇਮ ਦਾ ਸੌਦਾ ਹੋ। ਇਸੇ ਤਰ੍ਹਾਂ ਦਾਸ ਕੋ ਸਮਾਂ ਨਹੀਂ, ਇੰਨੀ ਕੁ ਬੇਨਤੀ ਹੈ, ਜਿੰਨੇ ਵੀ ਗੁਰੂ ਘਰ ਦੇ ਕੰਮ ਕਰਦੇ ਹੋ ਉਹਦੇ 'ਚ 2.5 ਅੱਖਰ ਵਸਾਓ। ਅੱਜ ਇਹਦਾ ਕਾਲ ਜੇ, ਇਹਦਾ ਕਾਲ ਪੈ ਗਿਆ, ਕਦੀ ਵੀ ਤੁਹਾਨੂੰ ਹੁਣ ਤੁਹਾਡਾ ਦਿਲ ਕਰੇ ਵੀ ਮੈਂ ਗੁਰਦੁਆਰਾ ਪੰਜੋਖਰਾ ਸਾਹਿਬ ਦਰਸ਼ਨ ਕਰਨ ਜਾਣਾ, ਹੁਣ ਤੁਸੀਂ ਸਕੂਟਰ ਤੇ ਜਾਓ ਜਾਂ ਕਾਰ ਤੇ ਜਾਓ, ਮੇਰੇ ਖਿਆਲ 'ਚ 25 ਮਿੰਟ ਅੱਧਾ ਘੰਟਾ ਰਾਹ 'ਚ ਲੱਗਦਾ ਹੈ ਜੀ, ਤੇ ਹੁਣ ਤੁਸੀਂ ਜਦੋਂ ਘਰੋਂ ਤੁਰੋ ਤੇ ਭਾਈ ਸਾਹਿਬ ਜੀ ਸਕੂਟਰ ਚਲਾਉਂਦੇ ਹੋਣ ਤੇ ਜਨਾਨੀ ਬੈਠੀ ਹੋਵੇ ਮਗਰ, ਕਿੱਥੇ ਜਾ ਰਹੇ ਜੀ? ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ, ਤੇ ਹੁਣ ਜਨਾਨੀ ਮਗਰ ਬੈਠੀ ਹੋਵੇ ਤੇ ਉਹ ਕਵੇ ਵੀ ਹੁਣ ਇਹੋ ਹੀ 25 ਮਿੰਟ ਮਿਲੇ ਨੇ, ਜਿੰਨੇ ਕੁ ਕੰਨ ਭਰ ਸਕਦੀਆਂ ਸੱਸ ਬਾਰੇ ਭਰ ਲਵਾਂ ਮੈਂ, ਆਖੋ ਸਤਨਾਮ ਹੈ ਜੀ। ਉਹ ਕੀ ਹੈ? ਜਦੋਂ ਅੰਦਰ ਚੁਗਾ ਟੱਪੇ ਉਦੋਂ ਨਮਸਕਾਰ ਕੀਤੀ, ਗੁਰੂ ਵੱਲ ਧਿਆਨ ਕੀਤਾ, ਵਾਪਸੀ ਤੇ ਫਿਰ ਇਹ ਘਰ ਤੇ ਟਾਈਮ ਲੱਗਦਾ ਨਹੀਂ, ਹੁਣ ਹੀ ਲੱਗਾ, ਕਰ ਹੀ ਲਵਾਂ ਜਿੰਨੀ ਕੁ ਕਰ ਸਕਦਾ ਵਾਂ, ਕਰ ਸਕਦੀਆਂ ਕਾਰਵਾਈ, ਸਮਝ ਲੈਣਾ ਹਾਜ਼ਰੀ 10 ਪੈਸੇ ਲੱਗੀ ਏ। ਇਹੋ ਮੀਆਂ ਬੀਵੀ ਆਪਣੇ ਘਰੋਂ ਜਦੋਂ ਤੁਰਨ ਤੇ ਕੀ ਭਾਵਨਾ ਹੋਵੇ ਜਨਾਨੀ ਦੀ ਕਿ ਮੈਂ ਪੰਜੋਖਰਾ ਸਾਹਿਬ ਦਰਸ਼ਨ ਕਰਨ ਜਾ ਰਹੀ ਹਾਂ, ਅੱਧੇ ਘੰਟੇ ਦਾ ਰਾਹ ਏ, 3 ਕੁ ਮਿੰਟ ਲੱਗਦੇ ਨੇ ਚੁਪਈ ਸਾਹਿਬ ਦੇ ਪਾਠ ਨੂੰ, ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਕੋਈ ਬਚਨ ਨਹੀਂ ਕਰਨਾ, ਦਸ ਕੁ ਪਾਠ ਚੋਪਈ ਸਾਹਿਬ ਦੀ ਹਾਜ਼ਰੀ ਲਾਉਣੀ। ਆਖ ਸਤਨਾਮ ਦਾਸ ਦਾਵੇ ਨਾ ਕਹਿੰਦਾ ਜੇ ਤੁਸੀਂ ਘਰੋਂ ਤੁਰੋਗੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡੀ ਹਾਜ਼ਰੀ ਉੱਥੇ ਉਦੋਂ ਹੀ ਲਾ ਦੇਣਗੇ ਤੇ ਉਡੀਕ ਕਰਨਗੇ ਮੇਰਾ ਪਿਆਰਾ ਆ ਰਿਹਾ। ਆਖ ਸਤਨਾਮ ਜੇ ਸਾਨੂੰ ਗੁਰਦੁਆਰੇ ਜਾਣ ਦੀ ਵੀ ਜਾਚ ਆ ਗਈ। ਪ੍ਰੇਮ ਇਹ ਹੈ ਕਿ ਘਰੋਂ ਨਿਕਲਦਿਆਂ ਹੀ ਧਿਆਨ ਗੁਰੂ ਸਾਹਿਬ ਵੱਲ ਕਰ ਲੈ। ਇਹ ਤੁਹਾਡੇ ਤੇ ਚਲੋ ਅੱਧਾ ਘੰਟਾ ਦਾ, ਦਿੱਲੀ ਚ ਇਹ ਚੀਜ਼ਾਂ ਦੀ ਬਹੁਤ ਲੋੜ ਹੈ। ਦਿੱਲੀ ਚ ਕਈ ਸਰੀਰ ਸੀਸਗੰਜ ਸਾਹਿਬ ਜਾਂਦੇ, ਡੇਢ ਡੇਢ ਘੰਟੇ ਦਾ ਰਾਹ ਇਹ ਕਰੋ, ਤੇ ਜੇ ਜੁਗਤੀ ਪੱਲੇ ਨਾ ਹੋਵੇ ਡੇਢ ਤੇ ਡੇਢ ਤਿੰਨ ਘੰਟੇ ਲੱਗੇ ਜੀ ਆਉਣ ਜਾਣ, ਸੀਸਗੰਜ ਸਾਹਿਬ ਲਾਏ 10 ਮਿੰਟ। ਤੇ ਜੇ ਘਰੋਂ ਨਿਕਲਦਿਆਂ ਵੀ ਕਾਰ ਦੇ ਵਿੱਚ ਕੋਈ ਬੈਠਾ ਕਾਰੋਬਾਰ ਵਾਲਾ ਜਾਂ ਕੋਈ ਫੈਮਿਲੀ ਬੈਠੀ ਹੈ, ਗੱਲਾਂ ਬਾਤਾਂ ਮਾਰਦੇ ਜਾ ਰਹੇ ਨੇ, ਗੱਲਾਂ ਬਾਤਾਂ ਮਾਰਦੇ ਆਏ ਤੇ ਹਾਜ਼ਰੀ ਕਿੰਨੀ ਲੱਗੀ ਦੱਸੋ, 10 ਮਿੰਟ। ਜੇ ਨਿੱਘੀ ਜੀ ਜੁਗਤੀ ਅੱਖ ਖੁੱਲ ਜੇ ਕਿ ਘਰੋਂ ਨਿਕਲਦਿਆਂ ਹੀ ਗੁਰੂ ਤੇਗ ਬਹਾਦਰ ਦੇ ਚਰਨਾਂ ਵੱਲ ਧਿਆਨ, ਜਾਂ ਬਾਣੀ ਪੜ੍ਹਦੇ ਜਾਣਾ, ਸਿਮਰਨ ਕਰਦੇ ਜਾਣਾ ਗੁਰੂ ਦੇ ਦਰ ਤੇ ਦੱਸੋ ਫਿਰ ਕਿੰਨੀ ਹਾਜ਼ਰੀ ਲੱਗੀ। 3 ਘੰਟੇ 10 ਮਿੰਟ। ਆਖੋ ਸਤਨਾਮ ਕੇਵਲ ਘੁੰਡੀ ਹੈ ਨਾ, ਇੱਕ 2.5 ਅੱਖਰ ਪ੍ਰੇਮ ਦੇ ਬੰਦੇ ਕੋਲ ਆ ਜਾਣ, ਗੁਰਦੁਆਰੇ ਜਾਣ ਦੀ ਵੀ ਜਾਂਚ ਆ ਜੇ ਤੇ ਸਾਧ ਸੰਗਤ ਖਜ਼ਾਨੇ ਭਰਦਾ। ਨਾ ਆਵੇ ਤੇ ਫਿਰ ਸਾਧ ਸੰਗਤ ਜਿਵੇਂ ਬਾਣੀ ਚ ਕਿਹਾ ਨਾ, ਕਬੀਰ ਸੰਤੋ ਮਾਖਣ ਖਾਇਆ ਛਾਂਛ ਪੀਏ ਸੰਸਾਰ। ਇੱਕ ਬੰਦਾ ਮੈਨੂੰ ਕਹਿੰਦਾ, ਕਹਿੰਦਾ ਜੀ ਇਹ ਕੀ ਲਿਖਿਆ ਕਬੀਰ ਜੀ ਨੇ, ਸੰਤੋ ਮਾਖਣ ਖਾਇਆ, ਸੰਤ ਮੱਖਣ ਖਾਂਦੇ? ਆਖੋ ਸਤਨਾਮ ਹੈ। ਤੇ ਛਾਂਛ ਕਹਿੰਦੇ ਲੱਸੀ ਨੂੰ, ਜਗਤ ਦੇ ਹਿੱਸੇ ਲੱਸੀ। ਉਹ ਮੈਂ ਕਿਹਾ ਸੰਤ ਮੱਖਣ ਨਹੀਂ ਖਾਂਦੇ, ਇਹਦਾ ਭਾਵ। ਕਹਿੰਦਾ ਜੀ ਇਹ ਕੀ ਮਤਲਬ, ਕਹਿ ਨਹੀਂ ਸੰਤੋ ਮੱਖਣ ਖਾਇਆ। ਮੈਂ ਕਿਹਾ ਇਹਦਾ ਭਾਵ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉਹ ਪੰਡਾਲ, ਉਹ ਸੰਗਤ, ਉਹ ਬੰਦਾ ਕੀਰਤਨ ਕਰ ਰਿਹਾ, ਲੇਕਿਨ ਕੋਈ ਸੰਤ ਬਿਰਤੀ ਵਾਲਾ ਪ੍ਰੇਮ ਭਾਵਨਾ ਵਾਲਾ ਬੈਠਾ, ਉਹ ਇੱਕ ਇੱਕ ਰੋਮ ਚੋਂ ਸਿਮਰਨ ਚੱਲ ਰਿਹਾ ਤੇ ਮੱਖਣ ਵਰਗਾ ਮਹੱਤਵ ਨੂੰ ਮਿਲ ਰਿਹਾ, ਤੇ ਜਿਹੜਾ ਘੜੀ ਵੇਖਦਾ ਪਿਆ ਕਦੋਂ ਭੋਗ ਪਏਗਾ, ਪਤਾ ਨੀ ਲੰਗਰ ਚ ਕੀ ਬਣਾਇਆ ਹੋਣਾ ਜੀਵਨ ਜੋਤੀ ਸਿੰਘ ਹੋਣਾ ਨੇ, ਪਤਾ ਨੀ ਅੱਜ ਕੀ ਮਿਲਣਾ, ਉਹਨੂੰ ਲੱਸੀ ਮਿਲ ਰਹੀ ਹੈ। ਹੱਕ ਸਤਨਾਮ ਹੈ। ਪੰਡਾਲ ਉਹ ਹੀ ਹੈ, ਪ੍ਰਕਾਸ਼ ਉਹ ਹੀ ਹੈ, ਕੀਰਤਨੀਆਂ ਉਹ ਹੀ ਹੈ, ਕਿਸੇ ਦੇ ਹਿੱਸੇ ਲੱਸੀ ਆ ਰਹੀ, ਕਿਸੇ ਇੱਕ ਮੱਖਣ ਆ ਰਿਹਾ। ਹੱਕ ਸਤਨਾਮ। ਗੁਰਦੁਆਰੇ ਘਰੋਂ ਨਿਕਲ ਕੇ ਜਾ ਰਹੇ ਹੋ, ਕਿਸੇ ਦੇ ਹਿੱਸੇ ਲੱਸੀ ਆ ਰਹੀ ਹੈ ਕੇਵਲ 10 ਮਿੰਟ ਲੱਗ ਰਹੇ, ਜੇ ਜੁਗਤੀ ਆ ਗਈ ਹੈ ਤੇ ਮੱਖਣ ਹਿੱਸੇ ਆ ਰਿਹਾ, 100% ਕਮਾਈ ਕਰਕੇ ਆ ਰਿਹਾ। ਆਖੋ ਸਤਨਾਮ। ਪ੍ਰੇਮ ਇੰਨੀ ਵੱਡੀ ਦਾਤ ਹੈ। ਦਾਸ ਗਾ ਕੇ ਬੋਲਦਾ ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ। ਰਹਿਤਨਾਮੇ ਦੀ ਪੰਕਤੀ ਹੈ, ਗੁਰੂ ਦੁਆਰੇ ਜਾਏ, ਗੁਰਦੁਆਰੇ ਜਾਣ ਦੀ ਜਾਇਜ਼ ਦੱਸੀ ਜੇ, ਗੁਰੂ ਦੁਆਰੇ ਜਾਏ, ਇਹ 1700 ਪੰਕਤੀਆਂ ਰਹਿਤਨਾਮੇ ਦੀਆਂ, ਭਾਈ ਦੇਸਾ ਸਿੰਘ, ਭਾਈ ਨੰਦ ਲਾਲ, ਹੋਰ ਗੁਰੂ ਕੇ ਸਿੱਖ, ਭਾਈ ਦਇਆ ਸਿੰਘ, ਭਾਈ ਪ੍ਰਹਿਲਾਦ ਸਿੰਘ, ਤੇ ਆਹ ਗੁਰਦੁਆਰੇ ਜਾਣ ਦੀ ਰਹਿਤਨਾਮੇ ਜਾਇਜ਼ ਦੱਸੀ ਹੈ। ਗੁਰੂ ਦੁਆਰੇ ਜਾਏ ਮਾਰਗ ਮੇ, ਮਾਰਗ ਕਹਿੰਦੇ ਰਸਤੇ ਨੂੰ, ਗੁਰੂ ਦੁਆਰੇ ਜਾਏ ਮਾਰਗ ਮੇ ਬ੍ਰਹਮਚਰਜ ਰੱਖੀਏ। ਆਖ ਸਤਨਾਮ। ਕਿ ਘਰੋਂ ਨਿਕਲਦਿਆਂ ਹੀ ਆਪਣਾ ਧਿਆਨ ਬ੍ਰਹਮ ਵੱਲ, ਪਰਮੇਸ਼ਰ ਵੱਲ ਕਰ ਲੈ। ਆਖ ਸਤਨਾਮ। ਇਸੇ ਤਰ੍ਹਾਂ ਬੀਬੀਓ ਗੁਰਮੁਖੋ, ਅੱਜ ਇੰਨਾ ਹੀ ਉਪਦੇਸ਼ ਲੈ ਲਓ ਕਿ ਕੋਈ ਨਵਾਂ ਕੰਮ ਗੁਰੂ ਵਾਸਤੇ ਨਾ ਕਰੋ, ਬੇਸ਼ੱਕ ਜਿਹੜੇ ਕਰ ਰਹੇ ਹੋ ਉਹਨਾਂ ਨੂੰ ਅੱਜ ਖੜਕਾਓ ਕਿ ਉਹਦੇ 'ਚ ਪ੍ਰੇਮ ਹੈ ਕਿ ਨਹੀਂ। ਆਖ ਸਤਨਾਮ। ਹੁਣ ਤੁਹਾਨੂੰ ਕਦੀ ਘਰ ਸੰਗਤ ਬੁਲਾਉਣ ਦਾ ਮੌਕਾ ਮਿਲੇ? ਕਦੀ? ਬਾਬਾ ਜੀ ਦਾ ਬਚਨ ਹੈ, ਇੱਕ ਇੱਕ ਜੋੜਾ ਘਰ ਦਾ ਸਰੀਰ ਜਿਹੜਾ ਨਾ, ਜਿਹਦੇ ਘਰ ਸੰਗਤ ਆਈ ਹੋਵੇ, ਆਪ ਰੁਮਾਲ ਨਾਲ ਸਾਫ਼ ਕਰੇ, ਪਤਾ ਕੀ ਭਾਵਨਾ ਬਣਾ ਕੇ, ਪਤਾ ਨੀ ਬਾਬਾ ਬੁੱਢਾ ਜੀ ਵੀ ਆਏ ਨੇ ਸਤਸੰਗ ਤੇ, ਭਾਈ ਬਿਧੀ ਚੰਦ ਵੀ ਆਏ ਨੇ। ਆਖੋ ਸਤਨਾਮ। ਪਤਾ ਨੀ ਮਾਤਾ ਗੰਗਾ ਵੀ ਆਈ ਕਿ ਮਾਤਾ ਕੌਲਾਂ ਵੀ ਆਈ ਕਿ ਬੀਬੀ ਭਾਨੀ ਵੀ ਆਈ। ਆਖੋ ਸਤਨਾਮ। ਇਹ ਰੂਹਾਂ ਆਉਂਦੀਆਂ ਨੇ, ਜਿੱਥੇ ਸੱਚਾ ਸਤਸੰਗ ਹੋ ਰਿਹਾ ਨਾ, ਨੋਟਾਂ ਨੋਟਾਂ ਦਾ ਕੰਮ ਨਹੀਂ, ਇਹ ਰੂਹਾਂ ਉੱਥੇ ਆਉਂਦੀਆਂ ਨੇ। ਆਖੋ ਸਤਨਾਮ। ਇਹ ਪਵਨ ਰੂਪ ਨੇ। ਕੋਈ ਕੇਵਲ ਪੈਸਾ ਲਾ ਦੇਵੇ ਸਤਸੰਗ ਤੇ ਸਤਸੰਗ ਲੱਸੀ ਹਿੱਸੇ ਆ ਰਹੀ ਹੈ, ਤੇ ਕੋਈ ਘਰ ਸੰਗਤ ਬੁਲਾਵੇ, ਇੱਕ ਇੱਕ ਜੋੜਾ ਆਪ ਰੁਮਾਲ ਨਾਲ ਸਾਫ਼ ਕਰੇ, ਮੇਰੇ ਧਨ ਭਾਗ ਮੇਰੇ ਘਰ ਸੰਗਤ ਆਈ ਹੈ, ਤੇ ਸਾਧ ਸੰਗਤ ਮੱਖਣ ਵਰਗਾ ਮਹਾਤਮ ਹੈ, ਕਿਉਂ ਪ੍ਰੇਮ ਆ ਗਿਆ। ਆਖ ਸਤਨਾਮ। ਕਦੀ ਘਰ ਸੰਗਤ ਬੁਲਾਉਣ ਦਾ ਵੀ ਮੌਕਾ ਮਿਲੇ, ਵਿੱਚ ਪ੍ਰੇਮ ਸ਼ਾਮਿਲ ਕਰਿਓ, ਕੇਵਲ ਧਨ ਨਹੀਂ, ਧਨ ਵੀ ਲਗਾਓ ਪਰ ਪ੍ਰੇਮ ਵੀ। ਅੰਮ੍ਰਿਤਸਰ 'ਚ ਨਾ ਤੁਸੀਂ ਮੈਂ ਕੋਕਾ ਕੋਲਾ ਪੀਂਦੇ ਹੋਣੇ, ਕਈ ਕੋਕਾ ਕੋਲਾ ਦੀ ਫੈਕਟਰੀ ਅੰਮ੍ਰਿਤਸਰ, ਉੱਥੇ ਕੀਰਤਨ ਸੀ ਸਾਡਾ, ਹੁਣ ਉਹਨਾਂ ਕੋਲ ਆਤਮ ਆਇਆ ਬੜੀ, 30-40 ਹਜ਼ਾਰ ਲਾ ਦਾਂਗੇ ਸੰਗਤ ਬੁਲਾਉਣੀ। ਮੈਂ ਉੱਥੇ ਬੇਨਤੀ ਕੀਤੀ, ਮੈਂ ਕਿਹਾ ਵੀ ਮਾਇਆ ਬਹੁਤ ਤੁਹਾਡੇ ਕੋਲ, ਬੜਾ ਵੱਡਾ ਨਾਂ ਹੈ, ਪਰ ਅੱਜ ਸੰਗਤ ਬੁਲਾਈਏ, ਮੈਂ ਕਿਹਾ ਮਜ਼ਾ ਤਾਂ ਹੈ ਜੇ ਤੁਸੀਂ ਮਾਲਕ ਆਪ ਜੋੜਿਆਂ 'ਚ ਬਹਿ ਜਾਓ ਤੇ ਇੱਕ ਇੱਕ ਜੋੜਾ ਸਾਫ਼ ਕਰੋ। ਆਖੋ ਸਤਨਾਮ। نہیں تے تان والا ساتسنگ ہو جانا ہے جی.
شرطاں کی ایک جوڑا شرطاں نال کرے شکر اے غریب نواز گرو کی سنگتاں میرے گھر میرے تن پا تو اس گل پتہ نہیں کتھے لگ جاندی اے اسیساں مل جاندی ہیں تے جے کتے دوسرا کام ہوئے تے پھر لسی. اس لئی جنے کام گرو کردے کردے ہوئے تے پریم شامل کر ساتھ سنگت گرو حلت پلت دیاں داتاں لے کے بیٹھا جی. ساڈے امرتسر چ ایک گرین ایونیو ہے اتنے نہ کسی دے گھر ایتوار سویر دا ساتسنگ سی جڑا ساڈا ایتوار سویر دا ساتسنگ ہوندا ہے نا اودے چ لنگر نہیں ایک قانون بنایا اے آل انڈیا سومنی صاحب سیوا سوسائٹیاں دا قانون ہے وہ دیکھ لیندے ہتھاں تے کمزور بندہ بھی کرا سکے پروگرام وہ یہ نہ کہے میں سنگت نہیں بلا سکتا. کچھ پروگرام یہو جہے رکھے ہوتے ہیں جہدے تے لنگر دا بین ہوندا کیول دیکھ ہتھاں تے لینی ایتوار سویرے سومنی صاحب دے پاٹھ دا کیرتن ہوندا انہیں بک کرایا پروگرام گرین ایونیو انہیں اگوں کی کیا کہندا جی میرے گھر سنگت آنی میں ڈونیا چ کچوڑی سموسا کڑا دینا انہوں بےنتی کی تھی کہ بھائی تو کوئی ہور پروگرام لے لے وہ جو مرضی کھوا یہ ایک پروگرام رکھے ہفتے کا جہدے کیول دیکھ وہ آل انڈیا چ رول بنیا ہوا سمنی صاحب سیوا سوسائٹیاں نے آل انڈیا ہر سال فنکشن بھی ہوتا ہے بھائی یہ تو بےنتی من انہیں سات سنگت بڑے اوکھے ہو کے بےنتی منی وہ بزرگ مینو کوئی ستر سال دا بزرگ دو مہینے بعد ملیا تے میں انہوں کیا میں کہا بزرگو ودائی ہوئے کہندا کادی ودائی میں کہا مہاراج دو مہینے پہلے تواڈے گھر سنگت آئی ہے سنگت گھر آوے چل کے بڑیاں وڈیاں ودائیاں ہوندیاں نے کہندا کادی سنگت آئی ہے حق ستنام سنو کہندا کادی سنگت آئی ہے میں ترلے کرتا رہا ڈونے چ لو کڑا کچوڑی کہندا کہندے ہتھاں تے لینا ہتھاں تے لین دا کہندا کی کیتا نے میری پوڑیاں دی نویں کند ڈسٹیمپر ہوئی سی کہندا ساری کند نو کڑا لے ہتھ لا گئی سنگت آکو ستنام او میں متھے نو ہتھ ماریا میں کہیا بزرگو اے مینوں جڑی گل کہی جے کنیاں نو کہہ بیٹھے آکو ستنام کہندا مینوں تے جیڑا ملدا میں کہنا میں کہیا ویکھ لو ایک گھر سنگت بلان جی پریم نہیں تے کنا پار نندیا دا سر تے چاڑ لیا حق ستنام اس لیے پریم بڑا ضروری ہے ستسنگ کرو تے پریم گھر سنگت بلاو تا پریم کھنڈ پاٹ کراو تا پریم آپ بانی پڑھو تا پریم اے ٹائی اکھر ساڈے کو پریم دے آ جان تے گرو صاحب بیٹھے نے آ میں تے ڈھیک رہا ساج کہوں سن لیو سبے جن پریم کیو سن دیو نا ساکھی کوڈی والی ساکھی سن دیو میں لینی سی آج پر ہوں چلو سارے کام کرنے بھگتانے ادھر بھی ادھر بھی ایک کوڈی لیا سی نا پریم دی گرو ارجن صاحب دے چرن مہاراج نے دونوں مٹھا آؤں کر لیا سی سکھا دیندا کیوں نہیں سی کوڈی مہاراج ایک ٹھیری لگی سونے دی چاندی دی ایک مایا دی کوڈی دی ٹھیری کوئی نہیں میں کہ میں نویں ٹھیری بناوا شرم آتی ہے مہاراج نے چٹھیاں بھیجیا جی گرو ارجن صاحب نے اس ویلے گرو ارجن صاحب کہتے سکھا تیری کوڈی وچ پریم ہے آکھ ستنام تم غریب ہویا تے کی ہویا تیری کوڈی وچ پریم ہے آ دونوں مٹھا ایک چ حلت دے سوکھی ایک چ پلت دے گرو ارجن صاحب بول کیڑی مٹھ کھولا ہوں سکھ سی ساتھ سنگ جگتی والا آ جگتی لو وہ کہتا بابا تٹھا ہوئے تے پھر پچھا نو جائیے آکھ ستنام انہیں آ چولی اڈلی کہندا غریب نواز جے تٹھے تے پھر اے کیوں کہنا کیڑی مٹھ پھر دوویں کھولنا حق ستنام مہاراج نے دوویں مٹھا چولی چ کھولیاں تے بھائی گرداس جی کول کھڑے سی پین کاغذ ہر ویلے بھائی گرداس جی کول رکھدے سی تو لکھا رہی سی باڑی اچارن کردے سی جدوں یہ نظارہ اکھاں نال ویکھیا تے نال ہی پنگتی اچارن کیتی بھاونی بھگت پائے کوڈی اگر بھاگ رکھے تاہیں گر سرب ندان دان ایک بھاونا نال کوئی کوڈی بھی جے پریم دی شامل کر کے رکھدا ہے گرو حلت پلت دیاں داتاں چولی چ پاؤندا ہے کری گج کے حق و ستنام آؤ پیار نہ پنگتی پڑھو اے دوویں جو ماتا جی ساڈا ویر اگے آ جان گرو کے سچے پاتشاہ دے چرناں دے کول آؤ پڑھو پیار نال جی حلت پلت سوار سکھ کا سکھ
Palat Palat Savar Sikhta Palat Palat Savar Palat Palat Savar